ਧੰਨ ਗੁਰੂ ਅਮਰਦਾਸ ਪਾਤਸ਼ਾਹ ਜਿਨ੍ਹਾਂ ਦੇ ਖਾਸ ਪਿਆਰੇ ਹਨ ਭਾਈ ਪਾਰੋ ਜੁਲਕਾ ਜੀ, ਪਰਮ ਹੰਸ ਅਵਸਥਾ ਦੇ ਮਾਲਕ, ਬ੍ਰਹਮ ਗਿਆਨੀ, ਤਤ ਵੇਤੇ ਮਹਾਂਪੁਰਖ, ਡੱਲੇ ਪਿੰਡ ਦੇ ਰਹਿਣ ਵਾਲੇ, ਬਿਆਸ ਦਰਿਆ ਤੋਂ ਉਰਲੇ ਪਾਸੇ ਨਕੋਦਰ ਦੇ ਕੋਲ ਡੱਡਲਾ ਪਿੰਡ ਹੈ ਖਾਲਸਾ ਜੀ। ਇਸ ਪਿੰਡ ਦੇ ਵਾਸੀ ਸਨ ਭਾਈ ਪਾਰੋ ਜੁਲਕਾ ਜੀ, ਜਿਹੜੇ ਦੂਜੇ ਪਾਤਸ਼ਾਹ ਵੇਲੇ ਗੁਰੂ ਕੇ ਸਿੱਖ ਬਣੇ, ਸਿੱਖੀ ਵਿੱਚ ਇਤਨੇ ਪਰਪੱਕ ਹੋਏ ਕਿ ਇਹਨਾਂ ਨੂੰ ਰੁਤਬਾ ਮਿਲਿਆ ਪਰਮ ਹੰਸ। ਪਰਮ ਹੰਸ ਉਸ ਨੂੰ ਕਹਿੰਦੇ ਜਿਵੇਂ ਇੱਕ ਹੰਸ ਹੁੰਦਾ ਹੈ। ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਵੇ। ਹੰਸਾ ਦੀ ਖੁਰਾਕ ਹੈ ਹੀਰੇ ਮੋਤੀ ਚੁਗਣਾ, ਤੇ ਉਹਦੀ ਚੁੰਝ ਵਿੱਚ ਇੱਕ ਖਾਸ ਖਟਾਸ ਹੁੰਦੀ ਹੈ। ਜਦੋਂ ਹੰਸ ਦੁੱਧ ਵਿੱਚ ਆਪਣੀ ਚੁੰਝ ਪਾਉਂਦਾ ਹੈ, ਦੁੱਧ ਦੀਆਂ ਫੁੱਟੀਆਂ ਬਣ ਜਾਂਦੀਆਂ ਪਨੀਰ ਵਾਂਗ, ਪਾਣੀ ਵੱਖਰਾ ਰਹਿ ਜਾਂਦਾ ਹੈ ਤੇ ਹੰਸ ਉਹ ਫੁੱਟੀਆਂ ਜੀ ਖਾ ਲੈਂਦਾ ਹੈ, ਪਰ ਪਾਣੀ ਛੱਡ ਦਿੰਦਾ ਹੈ। ਇਸੇ ਤਰ੍ਹਾਂ ਪਰਮ ਹੰਸ ਰੱਬ ਦੇ ਪਿਆਰੇ ਉਹ ਜੜ ਚੇਤਨ ਨੂੰ, ਸੱਚ ਝੂਠ ਨੂੰ ਵੱਖਰਾ ਵੱਖਰਾ ਕਰਦੇ ਹਨ। ਆਤਮ ਗਿਆਨੀ ਪੁਰਖ ਜਿਹੜੇ ਦੁਨੀਆਂ ਦੀ ਮਾਇਆ, ਕੂੜ, ਠੱਗੀਆਂ, ਛਲ ਫਰੇਬ, ਪਾਖੰਡ ਨੂੰ ਛੱਡ ਕੇ ਸੱਚ ਆਨੰਦ ਵਿੱਚ ਲੀਨ ਹੁੰਦੇ ਹਨ, ਐਸੇ ਭਾਈ ਪਾਰੋ ਜੁਲਕਾ ਜੀ ਗੁਰੂ ਅਮਰਦਾਸ ਪਾਤਸ਼ਾਹ ਦੇ ਕੋਲ ਆਏ, ਆ ਕੇ ਮੱਥਾ ਟੇਕਿਆ। ਗੁਰੂ ਪਾਤਸ਼ਾਹ ਕਹਿੰਦੇ ਪਾਰੋ ਜੁਲਕਾ ਜੀ, ਇਸ ਤਰ੍ਹਾਂ ਕਰੋ, ਤੁਸੀਂ ਹੁਣ ਗੁਰੂ ਬਣ ਜਾਓ। ਭਾਈ ਸਾਹਿਬ ਨੇ ਹੱਥ ਜੋੜ ਲਏ, ਮਹਾਰਾਜ ਇਹ ਕੀ ਆਖਦੇ ਹੋ? ਸਤਿਗੁਰੂ ਜੀ ਮੈਂ ਸਿੱਖ ਹਾਂ, ਜਿੱਥੇ ਮੈਂ ਹਾਂ ਉੱਥੇ ਮੈਂ ਰਹਿਣਾ ਚਾਹੁੰਦਾ ਹਾਂ। ਕਦੀ ਵੀ ਸਿੱਖ ਗੁਰੂ ਦੀ ਬਰਾਬਰੀ ਨਾ ਕਰੇ। ਮਹਾਰਾਜ ਤੁਹਾਡਾ ਬਚਨ ਮੋੜ ਰਿਹਾ, ਇਹਦੀ ਖਿਮਾ ਕਰਨਾ, ਪਰ ਪਾਤਸ਼ਾਹ ਮੈਂ ਸਿੱਖ ਹੀ ਰਹਿਣਾ ਚਾਹੁੰਦਾ ਹਾਂ। ਗੁਰੂ ਤਾਂ ਆਪ ਹੀ ਸੁਭਾਏ ਮਾਨ ਲੱਗਦੇ ਹੋ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਪਾਰੋ ਜੁਲਕਾ ਜੀ, ਇੱਕ ਮਿਆਨ ਵਿੱਚ ਇੱਕ ਤਲਵਾਰ ਟਿਕਦੀ ਹੈ, ਦੋ ਨਹੀਂ ਟਿਕਦੀਆਂ। ਦੋ ਟਿਕਣਗੀਆਂ ਨਾ ਆਪਸੇ ਰਗੜਨਗੀਆਂ, ਝਗੜਾ ਹੁੰਦਾ ਹੈ, ਦੰਦੇ ਪੈਂਦੇ ਆ। ਤੁਸੀਂ ਵੀ ਇੱਕ ਅਵਸਥਾ ਦੇ ਮਾਲਕ ਤੇ ਅਸੀਂ ਵੀ ਉਸ ਅਵਸਥਾ ਦੇ ਮਾਲਕ ਹਾਂ। ਇਸ ਤਰ੍ਹਾਂ ਕਰੋ, ਫਿਰ ਆਪਣਾ ਸਰੀਰ ਤਿਆਗ ਦਿਓ। ਫਿਰ ਇੱਕ ਕੰਮ ਤਾਂ ਕਰੋ, ਫਿਰ ਜਾਂ ਤੁਸੀਂ ਸਰੀਰ ਤਿਆਗੋ ਜਾਂ ਅਸੀਂ ਤਿਆਗਦੇ ਹਾਂ। ਭਾਈ ਸਾਹਿਬ ਕਹਿੰਦੇ ਸਤ ਬਚਨ ਮਹਾਰਾਜ, ਸਤ ਬਚਨ ਕਹਿ ਕੇ ਘਰ ਆ ਗਏ। ਡੱਲੇ ਪਿੰਡ ਆਏ, ਘਰ ਆ ਕੇ ਸਾਰਾ ਸਮਾਨ ਗਰੀਬਾਂ ਨੂੰ ਵੰਡਦਾ, ਜਿਹੜਾ ਜਿਹੜਾ ਵੇਖਿਆ ਵੀ ਇਹ ਲੋੜਵੰਦ ਹੈ, ਅਧਿਕਾਰੀ ਹੈ, ਉਹਨੂੰ ਵੰਡ ਦਿੱਤਾ। ਤਿੰਨ ਵਸਤੂਆਂ, ਆਪਣੀ ਘੋੜੀ, ਕੁਝ ਖਾਸ ਮਾਇਆ, ਇੱਕ ਪੁਸ਼ਾਕ, ਉਹ ਸਿੱਖਾਂ ਨੂੰ ਆਖਿਆ ਵੀ ਇਹ ਗੁਰੂ ਅਮਰਦਾਸ ਪਾਤਸ਼ਾਹ ਵੱਲ ਭੇਜ ਦੇਣਾ, ਇਹ ਉਹਨਾਂ ਲਈ ਹੈ ਬਸ। ਭਗ ਸਾਰੀ ਵਸਤੂਆਂ ਉਹਨਾਂ ਨੇ ਵੰਡਤੀਆਂ। ਇਹ ਭਾਈ ਸਾਹਿਬ ਨੇ ਆਖਿਆ ਤੇ ਆ ਕੇ ਪੰਜ ਭੂਤਕ ਸਰੀਰ ਹੁਣ ਤਿਆਗਣ ਲੱਗੇ। ਆਖੋ ਸਤਾ
ਸ੍ਰੀ ਵਾਹਿਗੁਰੂ।
ਸਭ ਤੋਂ ਔਖਾ ਕੰਮ ਇਹ ਹੁੰਦਾ ਹੈ ਦੁਨੀਆਂ ਵਿੱਚ। ਜੇ ਕੋਈ ਡਰਦਾ ਹੈ ਤਾਂ ਮੌਤ ਤੋਂ ਡਰਦਾ ਹੈ। ਜੇ ਕਿਸੇ ਨੂੰ ਤਿਆਗਣਾ ਹੈ ਤਾਂ ਕੀ ਤਿਆਗਣਾ ਹੈ? ਸਰੀਰ ਤਿਆਗਣਾ ਸਭ ਤੋਂ ਔਖਾ ਹੁੰਦਾ ਹੈ। ਜਪਜੀ ਸਾਹਿਬ ਦਾ ਪਾਠ ਕੀਤਾ, ਆਪਣੇ ਸਰੀਰ ਤੇ ਚਾਦਰਾ ਲੈ ਕੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ ਸਮਾ ਗਏ, ਜੋਤ ਵਿੱਚ ਲੀਨ ਹੋ ਗਏ। ਜੋਤੀ ਜੋਤ ਰਲੀ, ਸੰਪੂਰਨ ਥੀਆਰਾ। ਭਾਈ ਸਾਹਿਬ ਪੰਜ ਪੂਤਕ ਸਰੀਰ ਤਿਆਗੇ, ਐਵੇਂ ਚਲੇ ਗਏ ਜਿਵੇਂ ਫੁੱਲਾਂ ਦੀ ਮਾਲਾ ਗਲੇ ਚ ਪਾਓ ਨਾ, ਉਹਨੂੰ ਤੋੜ ਦੋ, ਕੋਈ ਦੁੱਖ ਨਹੀਂ ਹੁੰਦਾ। ਭਾਈ ਸਾਹਿਬ ਨੇ ਇਸ ਤਰ੍ਹਾਂ ਆਪਣਾ ਸਰੀਰ ਤਿਆਗਿਆ। ਸਾਰੇ ਇਲਾਕੇ ਵਿੱਚ, ਡੱਲੇ ਪਿੰਡ ਵਿੱਚ ਖਬਰ ਫੈਲ ਗਈ ਕਿ ਬ੍ਰਹਮ ਗਿਆਨੀ ਮਹਾਂਪੁਰਖ ਆਪਣਾ ਸਰੀਰ ਤਿਆਗ ਕੇ ਚਲੇ ਗਏ। ਡੱਲੇ ਤੋਂ ਇੱਕ ਸਿੱਖ ਗੋਇੰਦਵਾਲ ਸਾਹਿਬ ਆਏ, ਗੁਰੂ ਅਮਰਦਾਸ ਜੀ ਨੂੰ ਆ ਕੇ ਮੱਥਾ ਟੇਕਿਆ, ਮਹਾਰਾਜ ਤੁਹਾਡੇ ਪਿਆਰੇ ਭਾਈ ਪਾਰੋ ਜੁਲਕਾ ਜੀ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ ਹਨ। ਜਦੋਂ ਇੱਥੇ ਖਬਰ ਪਹੁੰਚੀ, ਇੱਥੇ ਵੀ ਸੰਗਤਾਂ ਦੇ ਅੱਖਾਂ ਚੋਂ ਹੰਝੂ ਆਉਣ ਲੱਗੇ। ਭਾਈ ਪਾਰੋ ਜੁਲਕਾ ਜੀ ਦੇ ਗੁਣ ਯਾਦ ਕਰਕੇ, ਬੜੇ ਮਿੱਠ ਬੋਲੜੇ ਸਨ, ਕੋਮਲ ਹਿਰਦੇ ਵਾਲੇ ਆਤਮ ਗਿਆਨੀ ਮਹਾਂਪੁਰਖ, ਉਹਨਾਂ ਦੇ ਗੁਣ ਯਾਦ ਕਰ ਕਰਕੇ ਗੁਰਸਿੱਖਾਂ ਦੇ ਅੱਖਾਂ ਚੋਂ ਹੰਝੂ ਆਉਣ ਲੱਗੇ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਗੁਰਸਿੱਖੋ ਕਿਉਂ ਰੋਂਦੇ ਹੋ, ਕਿਉਂ ਬੈਰਾਗ ਕਰਦੇ ਹੋ? ਰੋਵੋ ਉਹਨਾਂ ਲਈ ਜਿਹੜੇ ਪਾਪੀ ਹੁੰਦੇ ਹਨ, ਪਖੰਡੀ ਹੁੰਦੇ ਹਨ, ਸ਼ਾਕਤ ਸ਼ਕਤੀ ਦੇ ਪੁਜਾਰੇ ਹਨ। ਜਿਹੜੇ ਸੰਤ ਮਹਾਤਮਾ ਹੁੰਦੇ ਉਹ ਰੋਵਣ ਯੋਗ ਨਹੀਂ, ਉਹਨਾਂ ਲਈ ਸੋਚ ਨਾ ਕਰੋ, ਕੋਈ ਵਿਚਾਰ ਨਾ ਕਰੋ, ਉਹ ਆਪਣੇ ਦੇਸ਼ ਸੱਚਖੰਡ ਚਲੇ ਗਏ। ਜਿਵੇਂ ਕਬੀਰ ਸਾਹਿਬ ਦਾ ਵਚਨ ਹੈ, ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ ਰੋਵੋ ਸਾਕਤ ਬਾਪੁਰੇ, ਜੋ ਹੱਟ ਹੈ ਹਾਟ ਵਿਕਾਏ। ਰੋਵੋ ਉਹਨਾਂ ਲਈ ਜਿਹੜੇ ਹੱਟੀ ਹੱਟੀ ਦੇ ਵਿਕਦੇ ਹਨ, ਭਾਵ ਹਰ ਵੇਲੇ ਆਪਣੀ ਜ਼ਮੀਰ ਵੇਚਦੇ ਹਨ। ਜਿਹੜੇ ਮਹਾਂਪੁਰਖਾਂ ਲਈ ਰੋਣਾ ਸੋਚਣਾ ਇਹ ਨਜਾਇਜ਼ ਹੈ, ਇਵੇਂ ਨਾ ਕਰੋ ਭਾਈ। ਸਭ ਨੂੰ ਰੋਕਿਆ ਪਾਤਸ਼ਾਹ ਨੇ, ਤੇ ਹੁਣ ਗੁਰੂ ਅਮਰਦਾਸ ਪਾਤਸ਼ਾਹ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ, ਉਹਨਾਂ ਤੋਂ ਦੂਜੇ ਨੰਬਰ ਤੇ ਹਨ ਬਾਬਾ ਮੋਹਰੀ ਜੀ, ਛੋਟੇ ਸਾਹਿਬਜ਼ਾਦੇ। ਆਵਾਜ਼ ਵਾਰੀ, ਬੇਟਾ ਮੋਹਰੀ ਜੀ ਇਸ ਤਰ੍ਹਾਂ ਆਓ, ਕਰੋ, ਪੰਜ ਛੇ ਸਿੱਖ ਨਾਲ ਲੈ ਕੇ ਜਾਓ ਡੱਲੇ ਪਿੰਡ। ਜਿਹੜੇ ਉੱਥੇ ਕੋਈ ਕਿਰਿਆ ਹੈ, ਭਾਈ ਪਾਰੋ ਜੁਲਕਾ ਦੀ ਜੋ ਕੋਈ ਕਿਰਿਆ ਕਰਨੀ ਹੈ, ਜਾਂ ਉੱਥੇ ਕੋਈ ਸੋਗ ਕਰਦੇ ਹਨ, ਵਿਯੋਗ ਕਰਦੇ ਹਨ, ਜਾਂ ਕਿ ਸਮਝਾਓ ਉਹਨਾਂ ਨੂੰ ਤੇ ਰੱਬ ਦੇ ਨਾਮ ਨਾਲ ਜੋੜੋ। ਹੁਣੇ ਰੱਬ ਦੇ ਪਿਆਰੇ ਛੇ ਸਿੱਖਾਂ ਸਮੇਤ ਭਾਈ ਮੋਹਰੀ ਜੀ ਡੱਲੇ ਪਿੰਡ ਵੱਲ ਕਿਵੇਂ ਜਾ ਰਹੇ ਹਨ, ਤੇ ਉੱਥੇ ਜਿਹੜਾ ਸੋਗ ਵਿਯੋਗ ਪਿਆ ਹੋਇਆ ਹੈ ਉਹਨੂੰ ਆਪਣੇ ਗਿਆਨ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਕਿਵੇਂ ਦੂਰ ਕਰਨਗੇ? ਆਓ ਇਸ ਕਥਾ ਨੂੰ ਸਰਵਣ ਕਰਨ ਲਈ ਸਾਰੇ ਗੁਰੂ ਕੇ ਪਿਆਰੇ ਆਪਣੇ ਮਨ ਨੂੰ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਚੌਪਈ ਡੱਲੇ ਗ੍ਰਾਮ ਅਬੈ ਚੱਲ ਜਾਓ।
ਧੰਨ ਗੁਰੂ ਅਮਰਦਾਸ ਪਾਤਸ਼ਾਹ ਆਪਣੇ ਛੋਟੇ ਸਾਹਿਬਜ਼ਾਦੇ ਬਾਬਾ ਮੋਹਰੀ ਜੀ ਨੂੰ ਕਹਿਣ ਲੱਗੇ, ਬੇਟਾ ਮੋਹਰੀ ਜੀ ਇਸ ਤਰ੍ਹਾਂ ਕਰੋ, ਹੁਣੇ ਹੀ ਡੱਲੇ ਪਿੰਡ ਵਿੱਚ ਚੱਲ ਕੇ ਜਾਓ।
ਜਥਾ ਜੋਗ ਕਰ ਸਭ ਹਰ ਖਾਓ।
ਜੋ ਮਰਿਆਦਾ ਹੈ ਉਸ ਮਰਿਆਦਾ ਅਨੁਸਾਰ ਸਭ ਨੂੰ ਖੁਸ਼ ਕਰਨਾ, ਭਾਵ ਸਭ ਦੇ ਮਨ ਦਾ ਜਿਹੜਾ ਵਿਛੋੜਾ ਪਿਆ ਹੋਇਆ, ਭਾਈ ਸਾਹਿਬ ਚਲੇ ਗਏ, ਸਰੀਰ ਤਿਆਗ ਕੇ ਗਏ, ਉਹਨਾਂ ਦਾ ਜਿਹੜਾ ਵਿਛੋੜਾ ਹੈ ਉਹ ਦੂਰ ਕਰੋ।
ਸੁਨਤ ਮੋਹਰੀ ਹੋਇ ਕਰ ਤਿਆਰ।
ਮੋਹਰੀ ਜੀ ਨੇ ਸੁਣਿਆ, ਕਹਿਣਗੇ ਸਤ ਬਚਨ ਪਿਤਾ ਜੀ, ਜਿਵੇਂ ਆਪ ਜੀ ਦੀ ਆਗਿਆ ਹੈ, ਪਿਤਾ ਗੁਰੂ ਜੀ ਦੀ ਆਗਿਆ ਲੈ ਕੇ ਉਸੇ ਵੇਲੇ ਤਿਆਰ ਬਰ ਤਿਆਰ ਹੋਏ।
ਬੰਦਿਓ ਅਸਵ ਪਾਇ ਅਸਵਾਰ।
ਤੇ ਪਿਤਾ ਗੁਰੂ ਅਮਰਦਾਸ ਪਾਤਸ਼ਾਹ ਜਿਹਨੂੰ ਮੱਥਾ ਟੇਕਿਆ ਤੇ ਆਪਣੇ ਘੋੜੇ ਤੇ ਸਵਾਰ ਹੋਏ ਹਨ।
ਸਿੱਖ ਖਸ਼ਟ ਕੋ ਸੰਗ ਮਿਲਾਏ।
ਛੇ ਸਿੱਖ ਨਾਲ ਲੈ ਕੇ ਜਾ ਰਹੇ ਹਨ, ਛੇ ਸਿਆਣੇ ਸਿਆਣੇ ਗੁਰੂ ਕੇ ਪਿਆਰੇ ਉਹ ਆਪਣੇ ਨਾਲ ਲੈ ਕੇ ਜਾ ਰਹੇ ਹਨ।
ਅਪਰ ਦਾਸ ਗਨ ਬੋਲ ਰਲਾਏ।
ਤੇ ਹੋਰ ਵੀ ਦਾਸ ਨਾਲ ਆ ਗਏ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਚਲੋ ਹੋਰ ਨਾਲ ਲਾ ਚਲੇ ਜਾਓ, ਵੀ ਸਾਰੇ ਸੰਗਤਾਂ ਨਾਲ ਜਾਓ ਭਾਈ, ਖਾਸ ਖਾਸ ਪਿਆਰੇ, ਤੇ ਉੱਥੇ ਜਾ ਕੇ ਸਾਰੀ ਕਿਰਿਆ ਨਿਭਾਓ।
ਪੰਥ ਉਹ ਲੰਗ ਡੱਲੇ ਮਹਿ ਗਏ।
ਪੈਂਡਾ ਦਰ ਪੈਂਡਾ ਤੈਅ ਕਰਦੇ ਹੋਏ ਬਿਆਸ ਦਰਿਆ ਪਾਰ ਕਰਕੇ ਡੱਲੇ ਪਿੰਡ ਵਿੱਚ ਆਏ ਹਨ।
ਤਿਨਕੇ ਸਦਨ ਪ੍ਰਵੇਸ਼ਤ ਭਏ।
ਜਦੋਂ ਡੱਲੇ ਪਿੰਡ ਪਹੁੰਚੇ ਹਨ, ਭਾਈ ਸਾਹਿਬ ਦੇ ਘਰ ਪ੍ਰਵੇਸ਼ ਕੀਤਾ ਇਹਨਾਂ ਨੇ।
ਸਭਨ ਉੱਠ ਕੀ ਨਹੁ ਸਨਮਾਨਾ।
ਸਾਰਿਆਂ ਨੇ ਵੇਖਿਆ ਕਿ ਮਹਾਂਪੁਰਖ ਆਏ ਹਨ, ਬਾਬਾ ਮੋਹਰੀ ਜੀ ਇਹ ਗੁਰੂ ਅਮਰਦਾਸ ਜੀ ਦੇ ਸਾਹਿਬਜ਼ਾਦੇ ਹਨ। ਜਦੋਂ ਸਭਨਾਂ ਨੇ ਵੇਖਿਆ ਵੀ ਗੁਰੂ ਕੇ ਸਾਹਿਬਜ਼ਾਦੇ ਆਏ ਹਨ, ਸਭਨਾਂ ਨੇ ਉੱਠ ਕੇ ਸਨਮਾਨ ਕੀਤਾ ਇਹਨਾਂ ਦਾ।
ਬੰਦਹ ਚਰਨ ਜੋਰ ਜੁਗ ਪਾਨਾ।
ਸਾਰਿਆਂ ਨੇ ਮੱਥਾ ਵੀ ਟੇਕਿਆ, ਖਾਲਸਾ ਜੀ ਗੁਰੂ ਕੇ ਸਾਹਿਬਜ਼ਾਦੇ ਹਨ, ਭਾਈ ਗੁਰੂ ਵਰਗੇ ਹਨ। ਤੇ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜੋ ਕੁਦਰਤੀ ਆਤਮ ਗਿਆਨੀ ਵੀ ਸਨ ਖਾਲਸਾ ਜੀ। ਆਮ ਸਾਹਿਬਜ਼ਾਦੇ ਤਾਂ ਪੂਜਣ ਯੋਗ ਹੈ ਹੀ ਹਨ, ਜਿਹੜੇ ਆਤਮ ਗਿਆਨੀ ਪੁਰਖ ਹਨ ਉਹਨਾਂ ਤੇ ਪੂਜਾ ਕਰਨੀ ਚਾਹੀਦੀ ਹੈ, ਮੱਥਾ ਟੇਕਣ ਯੋਗ ਹਨ। ਜੋ ਜੋ ਦਿਸੈ ਗੁਰਸਿੱਖੜਾ ਤਿਸ ਨਿਮ ਨਿਮ ਲਾਗੋ ਪਾਏ ਜੀਓ। ਗੁਰੂ ਕਾ ਸਿੱਖ ਕੋਈ ਵੀ ਪਿਆਰਾ ਨਜ਼ਰ ਆ ਜੇ ਨਾਮ ਦਾ ਵਿਆਸੀ ਨਾਮ ਜਪਣ ਵਾਲਾ ਉਹਦਾ ਸਤਿਕਾਰ ਕਰਨਾ ਚਾਹੀਦਾ ਹੈ। ਤੇ ਸਾਰੀ ਸੰਗਤ ਨੇ ਉੱਠ ਕੇ ਭਾਈ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਹੈ।
ਬੈਠੇ ਜਾਏ ਸਭਿਨ ਕੇ ਮਾਹੂ,
ਸਭਨਾ ਦੇ ਵਿਚਕਾਰ ਮੋਹਰੀ ਜੀ ਆਪ ਜਾ ਕੇ ਬੈਠ ਗਏ।
ਕੁਸ਼ਲ ਪ੍ਰਸੰਨ ਕਹਿ ਕਰ ਸਭ ਪਾਹੂ,
ਸਭ ਦਾ ਪੁੱਛਿਆ ਹਾਲ ਚਾਲ ਭਾਈ ਠੀਕ ਠਾਕ ਹੋ, ਕੋਈ ਦੁੱਖ ਤਾਂ ਨਹੀਂ। ਜਦੋਂ ਸਭ ਦਾ ਹਾਲ ਚਾਲ ਪੁੱਛਿਆ ਹੈ,
ਪਾਰੋ ਕੋ ਸਭ ਕਰੈ ਸਰਾਹਿਨਾ,
ਸਾਰੇ ਕਹਿਣ ਲੱਗੇ ਬਾਬਾ ਮੋਹਰੀ ਜੀ ਧਨ ਹਨ ਭਾਈ ਪਾਰੋ ਜੁਰਕਾ ਜੀ, ਧਨ ਸਨ ਇਹ ਗੁਰੂ ਕੇ ਪਿਆਰੇ, ਉਹ ਸਨ ਨਹੀਂ ਕਹਿਣਾ ਹਨ। ਬ੍ਰਹਮ ਗਿਆਨੀ ਸਤ ਜੀਵੈ ਨਹੀਂ ਮਰਤਾ, ਉਹ ਹਨ ਇਹ ਬ੍ਰਹਮ ਗਿਆਨੀ ਧਨ ਹਨ ਗੁਰੂ ਕੇ ਪਿਆਰੇ। ਇਹਨਾਂ ਦੇ ਗੁਣ ਅਸੀਂ ਨਹੀਂ ਕਹਿ ਸਕਦੇ, ਇਹ ਤਾਂ ਆਪ ਗੁਣਾਂ ਦੇ ਭੰਡਾਰੇ ਹਨ।
ਜਿਸ ਕੇ ਸਮਸਰ ਦੋਸਰ ਨਾਹਿਨ,
ਇਹਨਾਂ ਵਰਗਾ ਕੋਈ ਦੂਜਾ ਨਾ ਕੋਈ ਹੋਇਆ ਹੈ ਨਾ ਕੋਈ ਹੋਵੇਗਾ, ਇਹ ਪਰਮ ਅਵਸਥਾ ਦੇ ਮਾਲਕ ਹਨ।
ਕੁਲ ਦੀਪਕ ਨਿਜ ਬੰਸ ਉਧਾਰਾ,
ਆਪਣੀ ਕੁਲ ਦੇ ਦੀਪਕ ਹਨ। ਆਪ ਤਾਂ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਚਲੇ ਗਏ ਤੇ ਲੱਗਦਾ ਸਾਰੀ ਕੁਲਾਂ ਦਾ ਬੇੜਾ ਪਾਰ ਕਰਕੇ ਗਏ। ਤਾਂ ਇਹ ਬ੍ਰਹਮ ਗਿਆਨੀ ਜਿਸ ਕੁਲ ਵਿੱਚ ਆ ਜੇ ਭਾਈ ਉਹਦੀ 21 ਕੁਲਾਂ ਤਾਰ ਦਿੰਦਾ ਹੈ। ਇਹ ਐਸੇ ਆਤਮ ਗਿਆਨੀ ਪੁਰਖ ਭਾਈ ਪਾਲੋ ਜੁਲਕਾ ਜੀ ਆਪ ਵੀ ਧਨ ਹਨ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ, ਜਨ ਕੈ ਸੰਗ ਚਿਤ ਆਵੈ ਨਾਓ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹ ਨਮਸਕਾਰ ਕਰਨ ਯੋਗ ਹਨ, ਵੰਦਨਾ ਯੋਗ ਹਨ ਭਾਈ ਪਾਲੋ ਜੁਲਕਾ ਜੀ।
ਤਨ ਸੁਛੰਦ ਤਜੇ ਅੰਤ ਵਧਾਰਾ,
ਇਹ ਸੁਛੰਦ ਹਨ। ਸੁਛੰਦ ਕਹਿੰਦੇ ਆਪਣੇ ਆਨੰਦ ਵਿੱਚ ਲੀਨ ਰਹਿਣ ਵਾਲੇ, ਕਿਸੇ ਦੇ ਅਧੀਨ ਨਹੀਂ, ਸੁਛੰਦ ਆਪਣੀ ਮਰਜ਼ੀ ਦੇ ਮਾਲਕ। ਜਦੋਂ ਸਮਾਂ ਆਇਆ ਸਰੀਰ ਛੱਡ ਦਿੱਤਾ, ਧਰਮ ਰਾਜ ਦੀ ਵੀ ਪੁੱਛਦਾ ਨਹੀਂ ਇਹਨਾਂ ਤੋਂ ਖਾਲਸਾ ਜੀ, ਧਰਮ ਰਾਜ ਵੀ ਇਹਨਾਂ ਦਾ ਸੇਵਾਦਾਰ ਹੈ ਮਹਾਂਪੁਰਖਾਂ ਦਾ। ਸਾਡਾ ਭਾਵੇਂ ਆਮ ਦੁਨੀਆਂ ਦਾ ਧਰਮ ਰਾਜ ਲੇਖਾ ਜੋ ਕਰਦਾ ਹੋਵੇਗਾ ਦੁਨਿਆਵੀ ਬੰਦਿਆਂ ਦਾ, ਪਰ ਮਹਾਂਪੁਰਖਾਂ ਦਾ, ਬ੍ਰਹਮ ਗਿਆਨੀਆਂ ਦਾ, ਗੁਰਸਿੱਖਾਂ ਦਾ ਧਰਮ ਰਾਜ ਲੇਖਾ ਜੋਖਾ ਨਹੀਂ ਕਰਦਾ। ਇਹ ਤਾਂ ਸੁਛੰਦ ਹਨ ਗੁਰੂ ਕੇ ਪਿਆਰੇ, ਜਦੋਂ ਚਾਹਣ ਸਰੀਰ ਤਿਆਗ ਕੇ ਸੱਚਖੰਡ ਚਲੇ ਜਾਂਦੇ ਹਨ, ਮਰਜ਼ੀ ਹੋਈ ਆਪਣੇ ਆਪ ਥੱਲੇ ਆ ਜਾਂਦੇ ਸਰੀਰ ਧਾਰ ਕੇ। ਇਹ ਐਸੇ ਮਹਾਂਪੁਰਖ ਹਨ, ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ ਜੀ ਦਾਨ ਦੇ, ਭਗਤੀ ਲਾਇਨ ਹਰ ਸਿਓ ਲੈਣ ਮਿਲਾਏ, ਇਹ ਰੱਬ ਨਾਲ ਜੋੜਨ ਲਈ ਆਉਂਦੇ ਹਨ।
ਸੁਨੇ ਮੋਹਰੀ ਤੇ ਸੁਖ ਪਾਇਓ,
ਜਦੋਂ ਮੋਹਰੀ ਤੋਂ ਖਾਲਸਾ ਜੀ ਇਹ ਬਚਨ ਸੁਣੇ ਜਾਂ ਉਹਨਾਂ ਨੇ ਬਚਨ ਸੁਣਾਏ, ਸਾਰਿਆਂ ਨੇ ਸੁਖ ਪ੍ਰਾਪਤ ਕੀਤਾ ਹੈ।
ਹੱਥ ਜੋੜ ਸਭ ਹੁਣ ਸੁਣਾਇਓ,
ਫਿਰ ਬਾਬਾ ਮੋਹਰੀ ਜੀ ਹੱਥ ਜੋੜ ਕੇ ਸਭਨਾਂ ਨੂੰ ਕਹਿਣ ਲੱਗੇ,
ਸਤਿਗੁਰ ਪੁੱਤਰ ਸੁਨੋ ਤਿਨ ਕੀਨਾ।
ਮੋਹਰੀ ਜੀ ਨੇ ਜਦੋਂ ਗਿਆਨ ਬਖਸ਼ਿਸ਼ ਕੀਤਾ ਸਾਰਿਆਂ ਨੂੰ, ਸਾਰੇ ਖਾਲਸਾ ਸਤਿਕਾਰ ਕਰਦੇ ਹਨ ਮੋਹਰੀ ਜੀ ਦਾ, ਫਿਰ ਸਾਰਿਆਂ ਨੇ ਹੱਥ ਜੋੜ ਕੇ ਆਖਿਆ ਗੁਰੂ ਕੇ ਸਾਹਿਬ ਜਾ ਦਿਓ, ਸਾਡੀ ਬੇਨਤੀ ਸੁਣ ਲੋ।
ਅਧਿਕਾਰੀ ਪਿਕ ਸਭ ਕੁਛ ਦੀਨਾ,
ਇਹਨਾਂ ਦੀ ਖਾਸੀਅਤ ਹੈ ਮਹਾਂਪੁਰਖਾਂ ਦੀ, ਜਦੋਂ ਸਰੀਰ ਤਿਆਗਣ ਲੱਗੇ ਨਾ, ਇਹਨਾਂ ਨੇ ਆਪਣੀ ਸਾਰੀ ਵਸਤੂਆਂ ਅਧਿਕਾਰੀ ਵੇਖ ਕੇ ਵੀ ਲੋੜਵੰਦ ਹੈ, ਇਹਨੂੰ ਵਸਤੂ ਚਾਹੀਦੀ ਹੈ, ਜੋ ਵਸਤੂ ਜਿਹਨੂੰ ਚਾਹੀਦੀ ਸੀ ਉਹ ਦੇਤੀ ਇਹਨਾਂ ਨੇ, ਵੰਡਤੀ। ਲਗਭਗ ਆਪਣੇ ਘਰ ਦੀ ਸਾਰੀ ਵਸਤੂਆਂ ਇਹਨਾਂ ਨੇ ਦਾਨ ਕਰ ਦਿੱਤੀਆਂ।
ਸਤਿਗੁਰ ਕਾਰਨ ਜਾਨ ਪ੍ਰਵੀਨ,
ਸਤਿਗੁਰ ਪਾਤਸ਼ਾਹ ਦੇ ਖਾਲਸਾ ਜੀ ਉਹਨਾਂ ਲਈ ਇਹ ਵਸਤੂ ਜਿਹੜੀ ਚਾਹੀਦੀ ਸੀ ਉਹ ਰੱਖ ਲਈਆਂ ਇਹਨਾਂ ਨੇ।
ਬੀਨ ਤੀਨ ਵਸਤੂ ਰੱਖ ਲੀਨ,
ਬੀਨ ਕਹਿੰਦੇ ਚੁਣ ਚੁਣ ਕੇ, ਗੁਰੂ ਪਾਤਸ਼ਾਹ ਲਈ ਚੁਣ ਕੇ ਤਿੰਨ ਵਸਤੂਆਂ ਰੱਖ ਲਈਆਂ, ਇਹਨਾਂ ਮਹਾਂਪੁਰਖਾਂ ਨੇ
ਲੀਨ ਬ੍ਰਿਤੀ ਪਰਮਾਤਮ ਜਾਹੇ
ਇਹ ਵਸਤੂਆਂ ਐਸੀਆਂ ਹਨ ਜਿਹੜੀਆਂ ਭੇਟਾ ਵਜੋਂ ਦਿੱਤੀਆਂ ਆਪਣੇ ਗੁਰੂ ਨੂੰ ਐਸੇ ਮਹਾਂਪੁਰਖਾਂ ਨੇ ਜੋ ਜੋ ਦਾਨ ਕੀਤਾ ਗਰੀਬਾਂ ਨੂੰ ਵੰਡਿਆ ਉਹ ਤਾਂ ਵੰਡ ਦਿੱਤਾ ਹੈ ਕਿ ਮੇਰਾ ਕੁਛ ਵੀ ਨਹੀਂ ਸਭ ਗੁਰੂ ਮਹਾਰਾਜ ਦਾ ਹੈ ਸਾਰੀ ਦੁਨੀਆਂ ਦਾ ਹੈ ਤੇ ਆਪ ਲੀਨ ਹੋ ਗਏ
ਜਾਹੇ ਨਾ ਕਹੂੰ ਆਨੰਦ ਕੇ ਮਾਹੇ
ਇਹ ਕਿੱਥੇ ਲੀਨ ਹੋਏ ਆਨੰਦ ਵਿੱਚ ਲੀਨ ਹੋ ਗਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਹੈ ਬ੍ਰਹਮ ਗਿਆਨੀ ਇਹਨਾਂ ਲਈ ਕੀ ਆਖੋਗੇ ਬਸ ਅਸੀਂ ਕੁਝ ਨਹੀਂ ਕਹਿ ਸਕਦੇ ਉਹ ਤਾਂ ਆਪ ਹੀ ਜਾਣਦੇ ਨੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਨਾ ਹੈ ਉਹ ਕਿੱਥੇ ਲੀਨ ਹੋਏ ਉਹ ਜੰਮਦੇ ਮਰਦੇ ਨਹੀਂ ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਆਪਣਾ ਜੀਵਨ ਕਿਸੇ ਦੇ ਲੇਖੇ ਲਗਾ ਕੇ ਦੁਨੀਆਂ ਦੇ ਲੇਖੇ ਲਾ ਕੇ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਹਰ ਸਿਉ ਲੈਣ ਮਿਲਾਏ
ਸਿਉ ਲੈਣ ਮਿਲਾਏ ਹਰ ਸਿਉ ਲੈਣ ਮਿਲਾਏ
ਹਰ ਸਿਉ ਲੈਣ ਮਿਲਾਏ ਹਰ ਸਿਉ ਲੈਣ ਮਿਲਾਏ
ਹਰ ਸਿਉ ਲੈਣ ਮਿਲਾਏ ਹਰ ਸਿਉ ਲੈਣ ਮਿਲਾਏ
ਰੱਬ ਨਾਲ ਜੋੜਨ ਲਈ ਆਏ ਸੀਰ ਧਾਰਨ ਕੀਤਾ ਬਖਸ਼ਿਸ਼ ਵੰਡੀਆਂ ਚਲੇ ਗਏ ਫਿਰ ਆਉਂਦੇ ਫਿਰ ਚਲੇ ਜਾਂਦੇ ਐਸੇ ਮਹਾਂਪੁਰਖ ਇਹ ਤਾਂ ਆਪਣੇ ਸੌਛੰਦ ਹਨ ਨਿਜ ਆਤਮ ਵਿੱਚ ਲੀਨ ਹੁੰਦੇ ਹਨ ਦੁਨੀਆਂ ਵਿੱਚ ਰਹਿੰਦਿਆਂ ਵੀ ਆਤਮ ਆਨੰਦ ਵਿੱਚ ਲੀਨ ਰਹਿੰਦੇ ਖਾਲਸਾ ਜੀ ਅਸੀਂ ਦੁਨਿਆਵੀ ਬੰਦੇ ਲੀਨ ਹਨ ਮਾਇਆ ਵਿੱਚ ਪ੍ਰਭਤਾ ਵਿੱਚ ਵਡਿਆਈਆਂ ਵਿੱਚ ਪਰ ਇਹ ਰੱਬ ਦੇ ਪਿਆਰੇ ਵਡਿਆਈ ਮਿਲਦੀ ਵੀ ਹੈ ਤਾਂ ਵੀ ਨੀਵੇਂ ਰਹਿੰਦੇ ਹਨ ਆਤਮ ਗਿਆਨ ਵਿੱਚ ਲੀਨ ਰਹਿੰਦੇ ਹਨ ਇਹਨਾਂ ਦਾ ਆਤਮ ਗਿਆਨ ਉਹ ਵੀ ਨਹੀਂ ਕਿਹਾ ਜਾ ਸਕਦਾ
ਸੁੰਦਰ ਚੰਚਲ ਬਲੀ ਸੁਰੰਗਨ
ਮੋਹਰੀ ਜੀ ਇਹ ਗੁਰੂ ਕੇ ਸਾਹਿਬਜ਼ਾਦੇ ਜੀ ਇਹਨਾਂ ਨੇ ਗੁਰੂ ਵਾਸਤੇ ਸੋਹਣੀ ਚੰਚਲ ਘੋੜੀ ਆਪਣੀ ਜਿਸ ਤੇ ਇਹ ਆਪ ਅਸਵਾਰ ਹੁੰਦੇ ਸਨ ਬੜੀ ਸੁੰਦਰ ਚੰਚਲ ਘੋੜੀ ਇਹਨਾਂ ਦੀ ਹੈ
ਰੰਗਨ
ਉਹ ਘੜੀ ਘੋੜੀ ਸਭ ਤੋਂ ਵਧੀਆ ਹੈ ਸਭ ਤੋਂ ਪੁਰਾਣੀ ਘੋੜੀ ਇਹਨਾਂ ਦੀ ਹੈ ਬੜੀ ਚੰਚਲ ਹੈ
ਜਿਸ ਕੀ ਸਮਤਾ ਕਰੇ ਨਾ ਕੋਈ
ਤੇ ਉਸ ਘੋੜੀ ਦੀ ਬਰਾਬਰੀ ਹੋਰ ਘੋੜੀਆਂ ਨਹੀਂ ਕਰ ਸਕਦੀਆਂ ਉਹ ਜਿਨ੍ਹਾਂ ਤੇ ਬ੍ਰਹਮ ਗਿਆਨੀ ਸਵਾਰ ਹੁੰਦੇ ਹੁਣ ਘੋੜੀ ਵੀ ਤਨ ਹੋ ਗਈ ਖਾਲਸਾ ਜੀ ਉਹ ਪਸ਼ੂ ਵੀ ਤਨ ਹਨ ਤਾਂ ਹੀ ਤਾਂ ਕਹਿੰਦੇ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਹਨ ਪਾਰ ਉਤਾਰੇ ਉਹ ਜਿਨ੍ਹਾਂ ਪਸ਼ੂਆਂ ਤੇ ਘੋੜੀਆਂ ਤੇ ਭਾਈ ਗੁਰੂ ਪਾਤਸ਼ਾਹ ਦੇ ਪਿਆਰੇ ਬ੍ਰਹਮ ਗਿਆਨੀ ਸਵਾਰ ਹੋਣ ਘੋੜੀ ਵੀ ਤਨ ਹੈ ਤੇ ਉਸ ਘੋੜੀ ਵਰਗੀ ਹੋਰ ਘੋੜੀ ਨਹੀਂ ਹੋਣੀ
ਸਤਿਗੁਰ ਹੇਤ ਰੱਖੀ ਤਿੰਨ ਸੋਈ
ਇਹਨਾਂ ਨੇ ਅਖੀਰ ਤੇ ਆਖਿਆ ਵੀ ਇਹ ਘੋੜੀ ਗੁਰੂ ਵਾਸਤੇ ਹੈ ਇਹ ਗੁਰੂ ਅਮਰਦਾਸ ਪਾਤਸ਼ਾਹ ਦੀ ਭੇਜਣੀ ਹੈ
ਸੂਖਮ ਵਸਤਰ ਮੋਲ ਬਹੁ ਕੇਰੇ
ਬੜੇ ਸੂਖਮ ਕੀਮਤੀ ਵਸਤਰ ਉਹ ਵੀ ਗੁਰੂ ਮਹਾਰਾਜ ਜੀ ਲਈ
ਪਹਿਰਨ ਉਚਿਤ ਗੁਰੂ ਕੇ ਹੀਰੇ
ਇਹਨਾਂ ਨੇ ਇਹ ਵੀ ਆਖਿਆ ਵੀ ਇਹ ਵਸਤਰ ਗੁਰੂ ਮਹਾਰਾਜ ਜੀ ਧਾਰਨ ਕਰਨਗੇ ਇਹ ਉਹਨਾਂ ਦੇ ਪਾਣ ਯੋਗ ਹਨ
ਰਿੰਦ ਦਰਬ ਇਹ ਵਸਤੂ ਤੀਨ
ਬਹੁਤ ਜ਼ਿਆਦਾ ਮਾਇਆ ਵੀ ਭੇਟਾ ਵਜੋਂ ਦਿੱਤੀ ਹੈ ਵੀ ਗੁਰੂ ਮਹਾਰਾਜ ਨੂੰ ਭੇਟਾ ਅਰਪਣ ਕਰਨਾ ਮੇਰੇ ਵੱਲੋਂ
ਇਮਕ੍ਰਿਤ ਕਰਤ ਤਿਆਗ ਤਨ ਦੀਨ
ਇਹ ਤਿੰਨ ਵਸਤੂਆਂ ਹਨ ਸੁੰਦਰ ਚੰਚਲ ਘੋੜੀ ਬੜੀ ਸੋਹਣੀ ਪੋਸ਼ਾਕ ਵਸਤਰ ਤੇ ਤੀਜੀ ਹੈ ਮਾਇਆ ਇਹ ਮਾਇਆ ਗੁਰੂ ਪਾਤਸ਼ਾਹ ਨੂੰ ਭੇਟਾ ਅਰਪਣ ਕਰਨੀ ਹੈ ਇਹ ਤਿੰਨ ਵਸਤੂਆਂ ਕਹਿ ਕੇ ਭੇਟਾ ਕਰਨ ਲਈ ਆਪ ਇਹ ਰੱਬ ਦੇ ਪਿਆਰੇ ਸੱਚਖੰਡ ਵਿਖੇ ਚਲੇ ਗਏ ਪੰਜ ਭੂਤਕ ਸਰੀਰ ਤਿਆਗ ਕੇ ਚਲੇ ਗਏ
ਸੁਣ ਕਰ ਬਸੇ ਜਾਮਨੀ ਤਹਾਂ
ਜਦੋਂ ਮੋਹਰੀ ਜੀ ਨੇ ਸੁਣਿਆ ਤੇ ਬਚ ਸੁਣ ਕੇ ਬੜੇ ਆਨੰਦਿਤ ਹੋਏ ਕਿ ਮਹਾਂਪੁਰਖ ਐਸੀ ਅਵਸਥਾ ਦੇ ਮਾਲਕ ਹਨ ਧਨ ਹਨ ਇਹ ਮਹਾਂਪੁਰਖ ਇਹਨਾਂ ਲਈ ਸੋਚਣਾ ਰੋਣਾ ਚੰਗਾ ਨਹੀਂ ਹੈ ਇਹਨਾਂ ਲਈ ਬੈਠ ਕੇ ਰੱਬ ਦਾ ਭਜਨ ਕਰੀਏ ਆਪ ਤਾਂ ਜੁੜੇ ਹੋਏ ਸਾਨੂੰ ਜੋੜਨ ਵਾਲੇ ਹਨ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਉਹ ਰਾਤ ਬਤੀਤ ਹੋ ਗਈ
ਪਾਰੋ ਕੇ ਪਰ ਨਥ ਗੁਣ ਮਹਾ
ਸਾਰੀ ਰਾਤ ਪਾਰੋ ਜੀ ਦੇ ਗੁਣ ਗਾਉਂਦੇ ਰਹੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਗੁਣ ਗਾਉਂਦੇ ਰਹੇ
ਪ੍ਰਾਤ ਹੋਤ ਕਰਕੇ ਸ਼ਨਾਨਾ
ਥੋੜਾ ਜਾ ਥੋੜਾ ਬਹੁਤਾ ਆਰਾਮ ਕੀਤਾ ਸਾਰਿਆਂ ਨੇ ਥੋੜਾ ਥੋੜਾ ਅੱਧਾ ਘੰਟਾ ਘੰਟਾ ਕਰਕੇ ਖਾਲਸਾ ਜੀ ਇੱਕ ਡੇਢ ਘੰਟਾ ਲਾ ਲੋ ਥੋੜਾ ਜਿਹਾ ਆਰਾਮ ਕਰਕੇ ਫਿਰ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਹੈ
ਵਿਦਾ ਹੋਏ ਪਿਆਨਾ
ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣਾ ਨਿਤਨੇਮ ਸਾਰਿਆਂ ਨੇ ਕੀਤਾ ਰੱਬ ਦਾ ਭਜਨ ਕੀਤਾ ਤੇ ਉਸ ਵੇਲੇ ਹੀ ਭਾਈ ਮੋਹਰੀ ਜੀ ਗੁਰੂ ਕੇ ਪਿਆਰੇ ਉਥੋਂ ਚਾਲਾ ਪਾਇਆ ਇਹਨਾਂ ਨੇ
ਅਪਰ ਸਿੱਖ ਮਿਲ ਕੇ ਸਮੁਦਾਇਆ
ਉਹ ਨਾਲ ਸਾਰ ਗੁਰੂ ਕੇ ਪਿਆਰੇ ਜਿਹੜੇ 6 ਸਿੰਘ ਆਏ ਸਨ ਉਹ ਵੀ ਸਿੱਖ ਨਾਲ ਹੋਰ ਸੰਗਤਾਂ ਆਈਆਂ ਸਨ ਉਹ ਸਾਰੀਆਂ ਸੰਗਤਾਂ ਵੀ
ਗੁਰ ਸਮ ਪੂਜਨ ਕਰ ਮਨ ਪਾਇਆ
ਜਦੋਂ ਵਾਪਸ ਆਣ ਲੱਗੇ ਨਾ ਤੇ ਸੰਗਤਾਂ ਨੇ ਬੜੀ ਪੂਜਾ ਕੀਤੀ ਇਹਨਾਂ ਦੀ ਪੂਜਾ ਭਾਵ ਸਤਿਕਾਰ ਕੀਤਾ ਇਹਨਾਂ ਦਾ ਮੱਥਾ ਟੇਕਿਆ ਇਹਨਾਂ ਮਹਾਂਪੁਰਖਾਂ ਨੂੰ ਗੁਰੂ ਕੇ ਸਾਹਿਬਜ਼ਾਦਿਆਂ ਨੂੰ ਗੁਰੂ ਵਾਂਗ ਸਤਿਕਾਰ ਕੀਤਾ ਇਹਨਾਂ ਦਾ
ਯਥਾ ਸ਼ਕਤ ਗਏ ਭੇਟ ਸੁਹਾਏ
ਸਾਰੀ ਸੰਗਤ ਨੇ ਆਪਣੇ ਵੱਲੋਂ ਯਥਾ ਸ਼ਕਤ ਸਮਰਥਾ ਅਨੁਸਾਰ ਆਪਣੀ ਭੇਟਾ ਅਰਪਣ ਕੀਤੀ ਹੈ
ਵਿਦਾ ਹੇਤ ਮਗ ਕੁਛ ਚੱਲ ਆਏ
ਦੂਰ ਵਿਦਾ ਕਰਨ ਲਈ ਨਾਲ ਨਾਲ ਚੱਲ ਕੇ ਆਏ ਜੇ ਕਹਿ ਲੋ ਇਲਾਕੇ ਤੋਂ ਬਾਹਰ ਦੂਰ ਤੱਕ ਛੱਡਣ ਲਈ ਆਏ
ਆਏ ਮੋਹਰੀ ਪੁਰੀ ਪ੍ਰਵੇਸ਼ਾ
ਪੈਂਡਾ ਦਰ ਪੈਂਡਾ ਤੈਅ ਕਰਦੇ ਗੁਰਸਿੱਖਾਂ ਨੂੰ ਨਾਲ ਲੈ ਕੇ ਬਾਬਾ ਮੋਹਰੀ ਜੀ ਆਪਣੀ ਨਗਰੀ ਗੋਇੰਦਵਾਲ ਸਾਹਿਬ ਆ ਕੇ ਪ੍ਰਵੇਸ਼ ਕੀਤਾ ਇਹਨਾਂ ਨੇ
ਗੁਰਪਦ ਬੰਦੇ ਨਮਰ ਵਿਸ਼ੇਸ਼ਾ
ਆ ਕੇ ਨਿਮਰਤਾਵਾਨ ਨਿਮਰ ਹੋ ਕੇ ਇਹ ਗੁਰੂ ਕੇ ਪਿਆਰੇ ਮੋਹਰੀ ਜੀ ਇਹਨਾਂ ਨੇ ਆ ਕੇ ਮੱਥਾ ਟੇਕਿਆ ਗੁਰੂ ਮਹਾਰਾਜ ਜੀ ਨੂੰ
ਸਭ ਪਾਰੋ ਕੀ ਗਾਥ ਸੁਣਾਈ
ਦੱਸਿਆ ਮਹਾਰਾਜ ਜੀ ਗੁਰੂ ਪਾਤਸ਼ਾਹ ਜੀ ਪਿਤਾ ਗੁਰੂ ਜੀ ਭਾਈ ਪਾਰੋ ਜੁਲਕਾ ਜੀ ਬਾਰੇ ਜੋ ਮੈਂ ਸੁਣ ਕੇ ਆਇਆ ਉਹ ਇਸ ਤਰ੍ਹਾਂ ਦੇ ਬਚਨ ਹਨ ਸਾਰੇ ਪਿੰਡ ਵਿੱਚ ਇਹ ਗੱਲ ਫੈਲੀ ਹੋਈ ਹੈ ਵੀ ਭਾਈ ਪਾਰੋ ਜੀ ਵਰਗਾ ਕੋਈ ਮਹਾਂਪੁਰਖ ਸਾਡੇ ਇਲਾਕੇ ਚ ਨਹੀਂ ਹੋਇਆ ਅੱਜ ਤੱਕ ਇਹਨਾਂ ਦੇ ਗੁਣ ਇਹੀ ਜਾਣਦੇ ਹਨ ਇਹ ਆਤਮ ਗਿਆਨੀ ਮਹਾਂਪੁਰਖ ਹਨ ਤੇ ਤੁਹਾਡੇ ਲਈ ਪਾਤਸ਼ਾਹ 3 ਵਸਤੂਆਂ ਉਹਨਾਂ ਨੇ ਭੇਜੀਆਂ ਹਨ
ਧਨ ਪਟ ਬੜਵਾ ਅਗਰ ਦਿਖਾਈ
ਧਨ ਮਾਇਆ ਪਟ ਸੂਖਮ ਕੱਪੜੇ ਤੇ ਬੜਵਾ ਇਹ ਘੋੜੀ ਇਹ ਤੁਹਾਡੇ ਲਈ ਭੇਜੀ ਹੈ
ਵੇਖੀ ਉਪਾਇਨ ਪਾਰੋ ਕੀ ਜਬ
ਧੰਨ ਗੁਰੂ ਅਮਰਦਾਸ ਜੀ ਨੇ ਉਹ ਪਿਟਾਵਾ ਵੇਖੀਆਂ ਭਾਈ ਪਾਰੋ ਜੁਲਕਾ ਜੀ ਦੀਆਂ
ਸਤਿਗੁਰ ਹਿਰਦੇ ਵਿਚਾਰ ਕਰਿਓ ਤਬ
ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਨੇ ਆਪਣੇ ਮਨ ਚ ਵਿਚਾਰ ਕੀਤੀ
ਰਾਮਦਾਸ ਜਾਣਿਓ ਅਧਿਕਾਰੀ
ਆਖੋ ਸਤਨਾਮ
ਵਾਹਿਗੁਰੂ
ਅਧਿਕਾਰੀ ਕਿਹਨੂੰ ਜਾਣਿਆ ਗੁਰੂ ਰਾਮਦਾਸ ਪਾਤਸ਼ਾਹ ਨੂੰ ਹੁਣ ਕਿਉਂ ਜਾਣਿਆ ਇਹਦਾ ਕਾਰਨ ਸੀ ਗੁਰੂ ਅਮਰਦਾਸ ਜੀ ਨੇ ਆਖਿਆ ਸੀ ਭਾਈ ਪਾਰੋ ਜੀ ਤੁਸੀਂ ਹੁਣ ਗੁਰਿਆਈ ਲੈ ਲਓ ਸਾਡੀ ਗੁਰਿਆਈ ਲਈ ਨੀ ਉਹਨਾਂ ਨੇ ਗੁਰਿਆਈ ਦੇ ਅਧਿਕਾਰੀ ਜਾਂ ਪਾਰੋ ਜੁਲਕਾ ਜੀ ਜਾਂ ਗੁਰੂ ਅਮਰਦਾਸ ਪਾਤਸ਼ਾਹ ਤੋਂ ਬਾਅਦ ਗੁਰੂ ਰਾਮਦਾਸ ਜੀ ਤੇ ਉਹਨਾਂ ਦੀ ਵਸਤੂਆਂ ਜਿਹੜੀਆਂ ਆਈਆਂ ਉਹ ਗੁਰੂ ਧਾਰਨ ਕਰੇਗਾ ਤੇ ਗੁਰੂ ਅਮਰਦਾਸ ਪਾਤਸ਼ਾਹ ਸੋਚਦੇ ਵੀ ਅਸੀਂ ਤਾਂ ਤੁਰ ਜਾਣਾ ਦੁਨੀਆਂ ਤੋਂ ਹੁਣ 5 ਪੁੱਤਰ ਸਰੀਰ ਤਿਆਗ ਦੇਣਾ ਹੈ ਸਾਡੇ ਤੋਂ ਬਾਅਦ ਵਸਤੂਆਂ ਰਹਿਣਗੀਆਂ ਗੁਰੂ ਰਾਮਦਾਸ ਪਾਤਸ਼ਾਹ ਕੋਲ ਅਧਿਕਾਰੀ ਇਹੀ ਹਨ ਵੀ ਇਹ ਅਧਿਕਾਰੀ ਬ੍ਰਹਮ ਗਿਆਨੀ ਇਸੇ ਨੂੰ ਹੀ ਧਾਰਨ ਕਰਨਗੇ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਅਧਿਕਾਰੀ ਜਾਣ ਕੇ
ਵਸਤੂ ਦਈ ਸੌਂਪ ਕਰ ਸਾਰੀ
ਆਖਿਆ ਪੁਰਖਾ ਇਹ ਵਸਤੂਆਂ ਤੁਸੀਂ ਰੱਖ ਲਓ ਹੁਣ ਤੁਸੀਂ ਅਧਿਕਾਰੂ ਹੋ ਇਹ ਘੋੜੀ ਇਹ ਮਾਇਆ ਤੇ ਸੂਖਮ ਵਸਤਰ ਤੁਸੀਂ ਧਾਰਨ ਕਰੋ
ਪਰਮ ਪ੍ਰੇਮ ਤੇ ਕਹਿਓ ਗੁਸਾਈ
ਬੜੇ ਪ੍ਰੇਮ ਨਾਲ ਜਦੋਂ ਪਾਤਸ਼ਾਹ ਨੇ ਆਖਿਆ
ਇਹ ਪਾਰੋ ਮਮ ਭੇਟ ਚੜਾਈ
ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਪੁਰਖਾ ਗੁਰੂ ਰਾਮਦਾਸ ਜੀ ਇਹ ਸਾਡੇ ਪਿਆਰੇ ਪਾਰੋ ਜੁਲਕਾ ਸਾਨੂੰ ਭੇਟਾ ਕੀਤੀ ਹੈ ਬ੍ਰਹਮ ਗਿਆਨੀ ਵੱਲੋਂ ਸਾਨੂੰ ਭੇਟਾ ਹੋਈ ਹੈ ਪਿਆਰੇ ਦੀ ਪਿਆਰ ਆਇਆ ਸਾਨੂੰ ਉਹਨਾਂ ਦੀ ਸਾਡੀ ਕਹਿ ਲੋ ਇਤਨੀ ਮਿੱਤਰਤਾ ਹੈ ਵੀ ਅਸੀਂ ਇੱਕਜੁੱਟ ਹਾਂ ਬਸ ਸਰੀਰ ਆਖਣ ਨੂੰ 2 ਪਰ ਜਿੰਦ ਇੱਕੋ ਹੀ ਹੈ ਜੋਤ ਇੱਕੋ ਹੀ ਹੈ ਆਤਮ ਸਰੂਪ ਇੱਕੋ ਹੀ ਹੈ ਉਸ ਇੱਕ ਸਰੂਪ ਤੋਂ 2 ਸਰੀਰ ਜਿਹੜੇ ਭੇਦ ਹੋਏ ਉਹ ਸਰੀਰ ਦੀ ਭੇਟਾ ਤੁਹਾਡੇ ਚਰਨਾਂ ਚ ਹਾਜ਼ਰ ਹੈ
ਸੋ ਮੈਂ ਤੋਹੇ ਬਖਸ਼ ਕਰ ਦੇਨੀ
ਉਹ ਵਸਤੂ ਕਿਸੇ ਹੋਰ ਨੂੰ ਨਹੀਂ ਦੇਣੀ ਤੁਹਾਨੂੰ ਦਿੱਤੀ ਜਾ ਰਹੀ ਹੈ ਬਸ ਇਹ ਗੁਰੂ ਰਾਮਦਾਸ ਜੀ ਗੁਰੂ ਜੀ ਉਦੋਂ ਗੁਰੂ ਸ਼ਬਦ ਅਸੀਂ ਵਰਤ ਰਹੇ ਹਾਂ ਖਾਲਸਾ ਜੀ ਉਰ ਤਾਂ ਰਾਮਦਾਸ ਜੀ ਆਖਿਆ ਸੀ ਅਮਰਦਾਸ ਜੀ ਨੇ ਇਹ ਰਾਮਦਾਸ ਜੀ ਇਹ ਵਸਤੂਆਂ ਤੁਹਾਡੇ ਲਈ ਹੈ ਇਹ ਬੜਵਾ ਇਹ ਘੋੜੀ ਇਹ ਬਸਤਰ ਇਹ ਮਾਇਆ ਇਹ ਤੁਹਾਡੇ ਲਈ ਹੈ
ਅੰਗੀਕਾਰ ਕਰੋ ਬੜ ਭੀਨੀ
ਇਹਨੂੰ ਅੰਗੀਕਾਰ ਕਰਨਾ ਇਹ ਵਸਤੂਆਂ ਭਿੱਜੀਆਂ ਹੋਈਆਂ ਹਨ ਬੜ ਭੀਨੀ ਭਿੱਜੀਆਂ ਹੋਈਆਂ ਭਾਵ ਜਿਹਨੂੰ ਬ੍ਰਹਮ ਗਿਆਨੀ ਨੇ ਖਾਲਸਾ ਜੀ ਅਸਵਾਰ ਕੀਤਾ ਹੋਵੇ ਆਪਣੀ ਘੋੜੀ ਨੂੰ, ਉਹ ਘੋੜੀ ਵੀ ਧਨ ਹੋ ਗਈ। ਜਿਹਨਾਂ ਬਸਤਰਾਂ ਨੂੰ ਬ੍ਰਹਮ ਗਿਆਨੀ ਨੇ ਛੂਹਿਆ ਹੋਵੇ, ਬਸਤਰ ਵੀ ਧਨ ਹਨ ਖਾਲਸਾ ਜੀ। ਜਿਸ ਮਾਇਆ ਨੂੰ ਬ੍ਰਹਮ ਗਿਆਨੀ ਨੇ ਵੇਖਿਆ ਹੋਵੇ, ਉਹ ਮਾਇਆ ਵੀ ਧਨ ਹੋ ਗਈ ਖਾਲਸਾ ਜੀ। ਰੁਮਾਲਾ ਸਾਹਿਬ ਤਾਂ ਹੀ ਕਹਿੰਦੇ ਸਾਹਿਬ, ਗੁਰੂ ਪਾਤਸ਼ਾਹ ਨੂੰ ਛੂਹ ਗਿਆ ਜਿਹੜਾ ਰੁਮਾਲਾ, ਉਹ ਧਨ ਹੋ ਗਿਆ ਖਾਲਸਾ ਜੀ। ਜਿਹੜੀ ਮਾਇਆ ਗੁਰੂ ਘਰ ਆ ਗਈ, ਇਹ ਭੇਟਾ ਬਣ ਗਈ। ਦੁਨਿਆਵੀ ਤੌਰ ਤੇ ਮਾਇਆ ਹੋਵੇਗੀ, ਪਰ ਇੱਥੇ ਭੇਟਾ ਬਣ ਗਈ ਖਾਲਸਾ ਜੀ। ਇੱਥੇ ਖਾਲਸਾ ਜਿਹੜੀ ਘੋੜੀ ਹੈ, ਗੁਰੂ ਪਾਤਸ਼ਾਹ ਦੇ ਘੋੜੇ ਵੀ ਸਤਿਕਾਰ ਯੋਗ। ਇਸ ਕਰਕੇ ਰਾਮਦਾਸ ਜੀ, ਇਹ ਵਸਤੂਆਂ ਤੁਹਾਡੇ ਲਈ ਹੈ।
ਚਪਲ ਤੁਰੰਗਨ ਅੰਗਨ ਸੁੰਦਰ,
ਜਿਹੜੀ ਚੰਚਲ ਘੋੜੀ ਹੈ ਬਹੁਤ ਸੁੰਦਰ ਹੈ, ਚੰਚਲ ਹੈ, ਸੋਹਣੇ ਅੰਗਾਂ ਵਾਲੀ ਹੈ।
ਬਲੀ ਵਿਸਾਲ ਬ੍ਰਿੰਦ ਗੁਰ ਮੰਦਰ,
ਇਹ ਬੜੀ ਬਲੀ ਹੈ, ਵਿਸਾਲ ਗੁਣਾ ਦੀ, ਇਹ ਕਹਿ ਲੋ ਮੰਦਰ ਹੈ, ਭਾਵ ਗੁਣਾ ਦੀ ਭੰਡਾਰ ਵਾਲੀ ਘੋੜੀ ਹੈ।
ਅਬਰ ਨਾ ਦੀਜਹ ਆਪ ਅਰੂਢ ਹੋ,
ਕਿਸੇ ਹੋਰ ਨੂੰ ਘੋੜੀ ਨੀ ਦੇਣੀ, ਇਹ ਤੁਹਾਡੇ ਲਈ ਹੈ, ਬਸ ਤੁਸੀਂ ਇਸ ਤੇ ਸਵਾਰ ਹੋਣਾ, ਤੁਸੀਂ ਸਵਾਰੀ ਕਰਨੀ ਹੈ ਘੋੜੀ ਦੀ।
ਪਹਿਰ ਹੋ ਤਨ ਪਰ ਅੰਬਰ ਰੂਢ ਹੋ,
ਇਹ ਜਿਹੜੇ ਸੋਹਣੇ ਬਸਤਰ ਤੁਸੀਂ ਧਾਰਨ ਕਰਨੇ ਆਪਣੇ ਸਰੀਰ ਉੱਤੇ।
ਹਰ ਚਹੋ ਦਰਬ ਚਾਹੇ ਹੋਏ ਜਿਸਮੈ,
ਮਾਇਆ ਵੀ ਤੁਹਾਡੀ ਹੈ, ਜਿਵੇਂ ਚਾਹੋ ਜਿੱਥੇ ਮਰਜ਼ੀ ਖਰਚੋ, ਤੁਹਾਡੀ ਮਾਇਆ ਹੈ।
ਨਹੀਂ ਅਧਿਕਾਰ ਹੈ ਪਰ ਕੋ ਇਸਮੈ,
ਇਹਦਾ ਕੋਈ ਹੋਰ ਅਧਿਕਾਰੀ ਨਹੀਂ ਹੈ, ਤੁਸੀਂ ਅਧਿਕਾਰੀ ਹੋ ਬਸ। ਤਾਂ ਹੀ ਅਧਿਕਾਰੀ ਮੰਨਿਆ, ਕਿ ਭਾਈ ਪਾਰੋ ਜੁਲਕਾ ਜੀ ਗੁਰੂ ਬਣਨ ਦੇ ਅਧਿਕਾਰੀ ਸਨ, ਹੁਣ ਗੁਰੂ ਬਣਨਾ ਇਹਨਾਂ ਨੇ, ਅਧਿਕਾਰੀ ਇਹੀ ਹਨ।
ਲੇਕਰ ਨਮਰ ਹੋਏ ਪਦ ਬੰਦੇ,
ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਉਹ ਵਸਤੂਆਂ ਲਈਆਂ ਤੇ ਲੈ ਕੇ ਹੋਰ ਨੀਵੇਂ ਹੋ ਗਏ ਖਾਲਸਾ ਜੀ। ਇਤਨਾ ਆਤਮ ਰਸ ਗੁਰੂ ਰਾਮਦਾਸ ਪਾਤਸ਼ਾਹ ਦੇ ਹਿਰਦੇ ਵਿੱਚ ਹੈ। ਜਿਤਨੀ ਬਖਸ਼ਾਂ ਹੋਰ ਮਿਲੀਆਂ ਤੇ ਗੁਰੂ ਰਾਮਦਾਸ ਪਾਤਸ਼ਾਹ ਹੋਰ ਨੀਵੇਂ ਹੋ ਕੇ ਮੱਥਾ ਟੇਕਿਆ।
ਗੁਰ ਪ੍ਰਸੰਨਤਾ ਜਾਣ ਆਨੰਦੇ,
ਤੇ ਗੁਰੂ ਦੀ ਪ੍ਰਸੰਨਤਾ ਜਾਣ ਕੇ ਧੰਨ ਗੁਰੂ ਰਾਮਦਾਸ ਮਹਾਰਾਜ ਬੜੇ ਆਨੰਦਿਤ ਹੋਏ।
ਦਿਨ ਪ੍ਰਤ ਹੋਵਤ ਅਤ ਅਨੁਕੂਲੇ,
ਦਿਨ ਪ੍ਰਤੀਦਿਨ ਅਨੁਕੂਲ ਰਹੇ ਗੁਰੂ ਪਾਤਸ਼ਾਹ ਦੇ, ਪਾਤਸ਼ਾਹ ਤੋਂ ਉਲਟ ਨਹੀਂ ਗਏ। ਜਿਵੇਂ ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਨੇ ਬਚਨ ਮੰਨਦੇ ਗਏ ਗੁਰੂ ਅਮਰਦਾਸ ਜੀ ਦੇ, ਉਵੇਂ ਉਵੇਂ ਗੁਰੂ ਰਾਮਦਾਸ ਪਾਤਸ਼ਾਹ ਹੋਰ ਨੀਵੇਂ ਹੁੰਦੇ ਗਏ।
ਲਖ ਗੰਭੀਰ ਪ੍ਰੇਮ ਕੋ ਮੂਲੇ,
ਤੇ ਉਧਰ ਗੁਰੂ ਅਮਰਦਾਸ ਜੀ ਨੇ ਜਾਣਿਆ ਕਿ ਇਹਨਾਂ ਦਾ ਪ੍ਰੇਮ ਜਿਹੜਾ ਬੜਾ ਗੰਭੀਰ ਹੈ, ਅਮੋਲ ਹੈ। ਗੁਰੂ ਰਾਮਦਾਸ ਪਾਤਸ਼ਾਹ ਵੀ ਪ੍ਰੇਮ ਦੇ ਖਾਲਸਾ ਜੀ, ਉਹ ਡੋਰੀਆਂ ਐਸੀ ਪਾਈਆਂ ਗੁਰੂ ਅਮਰਦਾਸ ਜੀ ਨੂੰ, ਉਧਰ ਗੁਰੂ ਅਮਰਦਾਸ ਜੀ ਨੇ ਪ੍ਰੇਮ ਦੀ ਡੋਰੀਆਂ ਪਾਈਆਂ, ਦੋਵਾਂ ਵੱਲੋਂ ਡੋਰੀ ਬਰਾਬਰ ਖਿੱਚ ਜਾ ਰਹੀ ਹੈ ਖਾਲਸਾ ਜੀ। ਇੱਕ ਬਰਾਬਰ ਦੋਵਾਂ ਦੀ ਖਿੱਚ ਇਤਨੀ ਬਰਾਬਰ ਹੈ ਵੀ ਦੋਵੇਂ ਮੰਨ ਲਓ ਜਿੰਦਾ ਦੋ ਸਰੀਰ, ਦੋ ਜੋਤ ਰੂਪ ਇੱਕੋ ਹੀ ਬਣ ਗਿਆ ਜੀ। ਇੱਕ ਜੋਤ ਤੇ ਪ੍ਰੇਮ ਦੀ ਖਿੱਚ ਬਰਾਬਰ ਵੰਡੀ ਜਾ ਰਹੀ ਹੈ।
ਅਜਰ ਜਰਨ ਆਦਿਕ ਗੁਣ ਹੇਰੇ,
ਅਜਰ ਨੂੰ ਜਰਨਾ ਜੋ ਨਾ ਜਰਿਆ ਜਾਵੇ, ਇਤਨੇ ਗੁਣ ਜਦੋਂ ਵੇਖਦੇ ਹਨ ਗੁਰੂ ਰਾਮਦਾਸ ਪਾਤਸ਼ਾਹ ਦੇ ਹਿਰਦੇ ਵਿੱਚ।
ਸਹਿਤ ਨਮਰਤਾ ਸੇਵਕ ਨੇਰੇ,
ਦੇਖਦੇ ਵੀ ਸਾਰੇ ਨਿਮਰਤਾ ਸਹਿਤ ਸੇਵਾ ਕਰਨ ਵਾਲੇ ਇਹੀ ਹਨ, ਬਸ ਇਹਨਾਂ ਵਰਗੀ ਨਿਮਰਤਾ ਹੋਰ ਕਿਸੇ ਵਿੱਚ ਨਹੀਂ ਹੋਣੀ।
ਬਖਸ਼ ਹੈ ਬਖਸ਼ਿਸ਼ ਕਰੈ ਨਿਹਾਲ,
ਤੇ ਉਹਨਾਂ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੂੰ ਬਖਸ਼ਾ ਕਰੀ ਜਾਂਦੇ, ਗੁਰੂ ਅਮਰਦਾਸ ਪਾਤਸ਼ਾਹ ਕਰੀ ਜਾਂਦੇ ਬਖਸ਼ਾ, ਬਖਸ਼ਾ ਕਰਕੇ ਨਿਹਾਲ ਕਰੀ ਜਾਂਦੇ ਹਨ।
ਸੰਗਤ ਰਹਿ ਸਦਾ ਅਲਬਾਲ,
ਸੰਗਤ ਗੁਰੂ ਪਾਤਸ਼ਾਹ ਦੇ ਅਲਬਾਲ ਕਹਿੰਦੇ ਆਲੇ ਦੁਆਲੇ ਰਹਿੰਦੀ ਹੈ।
ਚਹੈ ਕਾਮਨਾ ਪ੍ਰਾਪਤ ਹੋਵੇ,
ਸੰਗਤ ਜੋ ਵੀ ਕਾਮਨਾ ਕਰਦੀ ਹੈ ਉਹ ਗੁਰੂ ਪਾਤਸ਼ਾਹ ਤੋਂ ਪ੍ਰਾਪਤ ਕਰਦੇ ਹਨ।
ਸਿਮਰਹਿ ਨਾਮ ਦਰਸ ਗੁਰ ਜੋਵੈ,
ਧੰਨ ਗੁਰੂ ਰਾਮਦਾਸ ਪਾਤਸ਼ਾਹ ਵੀ ਧੰਨ ਹਨ, ਕਾਮਨਾ ਹੁਣ ਕੋਈ ਰਹੀ ਨੀ ਉਹਨਾਂ ਦੇ ਮਨ ਵਿੱਚ। ਅੱਖੋ ਸਤਨਾਮ
ਸ੍ਰੀ ਵਾਹਿਗੁਰੂ।
ਕਾਮਨਾ ਹੁੰਦੀ ਉਦੋਂ ਤੱਕ ਜਦੋਂ ਕੋਈ ਸਰੀਰ ਨਾਲ ਜੁੜਿਆ ਹੋਵੇ, ਉਹਦੇ ਕੋਈ ਵਾਸ਼ਨਾ ਰਵੇ ਕਿ ਮੈਨੂੰ ਇਹ ਚਾਹੀਦਾ ਹੈ। ਹੁਣ ਤਾਂ ਜੋਤ ਰੂਪ ਚ ਲੀਨ ਹੋਣ ਲੱਗੇ ਹਨ, ਜੋਤ ਬਣਨ ਲੱਗੇ ਹਨ, ਤੇ ਕਾਮਨਾ ਖਤਮ ਹੁੰਦੀ ਜਾ ਰਹੀ ਹੈ। ਤਮੰਨਾ ਇਹੀ ਹੈ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਦੇ ਮਨ ਦੀ ਇਹੀ ਇੱਛਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰੀ ਜਾਈਏ।
ਪੀਰ ਰਹਿ ਬਹੁ ਗੋਇੰਦਵਾਲ,
ਗੋਇੰਦਵਾਲ ਸਾਹਿਬ ਸੰਗਤਾਂ ਦੀ ਭੀੜ ਲੱਗੀ ਰਹਿੰਦੀ ਹੈ।
ਚਹਿਤ ਮੁਕਤ ਕੋ ਤਦ ਜੰਜਾਲ,
ਸੰਗਤਾਂ ਚਾਹੁੰਦੀਆਂ ਵੀ ਸਾਡੇ ਜੰਜਾਲ ਦੂਰ ਹੋ ਜਾਣ, ਅਨੁ ਮੁਕਤੀ ਦਾ ਦਾਨ ਮਿਲੇ
ਜਿਸ ਪਰ ਕਿਰਪਾ ਦ੍ਰਿਸ਼ਟ ਪਰ ਜਾਵਹਿ
ਜਿਨ੍ਹਾਂ ਉੱਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ
ਸੋ ਜਨ ਚਾਰ ਪਦਾਰਥ ਭਾਵਹਿ
ਉਹ ਗੁਰੂ ਕਾ ਪਿਆਰਾ ਚਾਰ ਪਦਾਰਥ ਧਰਮ ਅਰਥ ਕਾਮ ਅਤੇ ਮੋਖ ਮੁਕਤੀ ਇਹ ਚਾਰੋਂ ਦੀ ਪ੍ਰਾਪਤੀ ਕਰਦਾ ਹੈ
ਇੱਕ ਦਿਨ ਸਿੱਖਾ ਬੰਧੁਨ ਜਨ ਮਾਹੀ
ਇੱਕ ਦਿਨ ਬਾਬਾ ਮੋਹਰੀ ਜੀ ਆਪਣੇ ਪਿਆਰਿਆਂ ਵਿੱਚ ਬੰਧੂਆਂ ਵਿੱਚ ਮਿੱਤਰਾਂ ਵਿੱਚ ਬੈਠੇ ਸਨ
ਹੁਤੋ ਮੋਹਰੀ ਬਾਤਨ ਪ੍ਰਾਹੀ
ਉੱਥੇ ਬਾਬਾ ਮੋਹਰੀ ਜੀ ਗੱਲਾਂ ਬਾਤਾਂ ਕਰਨ ਲੱਗੇ ਉਹਨਾਂ ਨਾਲ
ਵਿਵਹਾਰਨ ਕੀ ਚਰਚਾ ਕਰੈ
ਗੱਲ ਇਹ ਛਿੜੀ ਵੀ ਵਿਵਹਾਰਾਂ ਦੀ ਕੰਮ ਧੰਦਿਆਂ ਦੀ ਦੁਨਿਆਵੀ ਧੰਦਿਆਂ ਬਾਰੇ ਗੱਲ ਛੇੜ ਲਈ
ਰੀਤੇ ਅਨੇਕ ਬੋਲ ਬੋ ਧਰੈ
ਤੇ ਗੱਲਾਂ ਕਰਦੇ ਕਰਦੇ ਹੋਰ ਮਾਇਆ ਬਾਰੇ ਗੱਲਾਂ ਹੋਣੀ ਸ਼ੁਰੂ ਹੋ ਗਈਆਂ ਇਹ ਕੰਮ ਇਸ ਤਰ੍ਹਾਂ ਹੁੰਦਾ ਇਹਦੇ ਚ ਮਾਇਆ ਇਤਨੀ ਆਉਂਦੀ ਹੈ ਇਹ ਮਾਇਆ ਇਤਨਾ ਹੈ ਇਸ ਤਰ੍ਹਾਂ ਸੁਭਾਵ ਹੈ ਉਹ ਗੱਲਾਂ ਕਰਦੇ ਕਰਦੇ ਹੋਰ ਵਿਵਹਾਰ ਛਿੜ ਪਿਆ
ਹਾਂ ਮੋਹਰੀ ਬਾਤ ਉਚਾਰੀ
ਉੱਥੇ ਮੋਹਰੀ ਜੀ ਨੇ ਗੱਲ ਕੀਤੀ ਆਪਣੇ ਮਿੱਤਰਾਂ ਵਿੱਚ ਕਹਿਣ ਲੱਗੇ ਮਿੱਤਰੋ ਇਹ ਬੇਵਚਨ ਸੁਣ ਲੋ
ਜਬ ਕੀ ਹਮਨੇ ਸੁਰਤ ਸੰਭਾਰੀ
ਮੋਹਰੀ ਜੀ ਕਹਿਣ ਲੱਗੇ ਮਿੱਤਰੋ ਜਦੋਂ ਦੀ ਅਸੀਂ ਸੁਰਤ ਸਾਂਭੀ ਹੈ ਭਾਵ ਅਸੀਂ ਸਰੀਰ ਕਰਕੇ ਵੱਡੇ ਹੋਏ ਆ ਸਾਰੇ ਕੰਮ ਕਾਜ ਸਾਂਭ ਰਹੇ ਹਾਂ
ਲੱਖ ਟਕਾ ਇੱਕ ਥਾਂ ਨੇ ਸ਼ੇਖਾ
ਅਸੀਂ ਇਹਨਾਂ ਅੱਖਾਂ ਨਾਲ ਇੱਕ ਲੱਖ ਟਕਾ ਨੀ ਕਦੀ ਵੇਖਿਆ ਇੱਕ ਲੱਖ ਟਕਾ ਉਦੋਂ ਟਕੇ ਹੁੰਦੇ ਸਨ ਖਾਲਸਾ ਵੀ ਇਹਨਾਂ ਅੱਖਾਂ ਨਾਲ ਅਸੀਂ ਇੱਕ ਲੱਖ ਟਕਾ ਨੀ ਵੇਖਿਆ
ਅਬਲੋ ਨਹੀਂ ਬਿਲੋਚਨ ਦੇਖਾ
ਇਹ ਜਿਹੜੀਆਂ ਅੱਖਾਂ ਨੇ ਵੇਖਿਆ ਨੀ ਇਕੱਠਾ ਇੱਕ ਟਕਾ ਇੱਕ ਲੱਖ ਟਕਾ ਕਹਿਣਾ ਬੜਾ ਔਖਾ ਹੁੰਦਾ ਖਾਲਸਾ ਜੀ ਉਹ ਵੀ ਇਸਨੇ ਮਾਇਆ ਇੱਕ ਲੱਖ ਟਕਾ ਨੀ ਵੇਖਿਆ ਇਹਨਾਂ ਅੱਖਾਂ ਨਾਲ
ਨਹਿ ਭਾਵ ਹੈ ਸਤਿਗੁਰ ਕੋ ਮਾਇਆ
ਗੁਰੂ ਪਾਤਸ਼ਾਹ ਨੂੰ ਮਾਇਆ ਤੇ ਭਾਉਂਦੀ ਨਹੀਂ ਕਿਉਂਕਿ ਉਹਨਾਂ ਤੋਂ ਮਾਇਆ ਦੂਰ ਰਹੀ ਖਾਲਸਾ ਜੀ ਉਹ ਗੁਰੂ ਨਾਨਕ ਪਾਤਸ਼ਾਹ ਤੋਂ 12 ਕੋ ਦੂਰ ਗੁਰੂ ਅੰਗਦ ਦੇਵ ਪਾਤਸ਼ਾਹ ਤੋਂ 6 ਕੋ ਦੂਰ ਰਹੀ ਗੁਰੂ ਰਾਮਦਾਸ ਪਾਤਸ਼ਾਹ ਤੋਂ ਗੁਰੂ ਤੀਜੇ ਪਾਤਸ਼ਾਹ ਤੋਂ ਦੂਰ ਰਹੀ ਦਰਵਾਜੇ ਤੋਂ ਅੰਦਰ ਨਹੀਂ ਆਈ ਕਿ ਮਾਇਆ ਰਵੇ ਕਿ ਦਰਵਾਜੇ ਅੰਦਰ ਆਉਣ ਦਾ ਹੁਕਮ ਨਹੀਂ ਸੀ ਤੇ ਲੋੜ ਪਈ ਗੁਰੂ ਰਾਮਦਾਸ ਪਾਤਸ਼ਾਹ ਨੂੰ ਆਵਾਜ਼ ਮਾਰ ਲਈ ਆ ਜਾ ਭਾਈ ਆਪਣੇ ਕੰਮ ਕਰੀ ਜਾ ਕੇ ਕੰਮ ਕਰੀ ਜਾ ਤੰਗ ਨਾ ਕਰੀ ਉਹ ਕੰਮ ਕਰਦੀ ਗਈ ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ ਉਹ ਸੇਵਾ ਨਿਭਾਉਂਦੀ ਗਈ ਪਰ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਮਾਇਆ ਨਹੀਂ ਆਉਂਦੀ ਕੀ ਆਉਂਦਾ ਸੀ ਬਸਤਰ ਆਉਣੇ ਅਨਾਜ ਆਉਣਾ ਜੋ ਸਮਾਨ ਇੱਕ ਵਾਰੀ ਆ ਜਾਣਾ ਅੱਜ ਜਿਤਨਾ ਅਨਾਜ ਆਇਆ ਸਾਰਾ ਬਣਾ ਦੇਣਾ ਬਸ ਜਿਤਨੀ ਦਾਲ ਆਈ ਸਾਰੀ ਬਣਾ ਦੇਣੀ ਪਾਣੀ ਵੀ ਰੱਖਣਾ ਨੀ ਖਾਲਸਾ ਜੀ ਪਾਣੀ ਵੀ ਰੋੜ ਦੇਣਾ ਰਾਤ ਨੂੰ ਬਸ ਇੱਕ ਦਿਨ ਸਿੱਖਾਂ ਨੇ ਪੁੱਛਿਆ ਕਿ ਮਹਾਰਾਜ ਜੀ ਕੱਲ ਨੂੰ ਪਾਣੀ ਨਾ ਮਿਲਿਆ ਕੱਲ ਨੂੰ ਅਨਾਜ ਨਾ ਆਇਆ ਫਿਰ ਕੀ ਕਰਾਂਗੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਸਿੱਖੋ ਤੁਸੀਂ ਬੜੇ ਭੋਲੇ ਹੋ ਤੁਹਾਨੂੰ ਭਰੋਸਾ ਨਹੀਂ ਮੇਰੇ ਪਾਤਸ਼ਾਹ ਉੱਤੇ ਗੁਰੂ ਪਰਮੇਸ਼ਰ ਇਤਨੇ ਦਇਆਵਾਨ ਹਨ ਫਿਕਰ ਉਹਨਾਂ ਨੂੰ ਹੈ ਆਪਣੇ ਬੱਚਿਆਂ ਨੂੰ ਕੀ ਦੇਣਾ ਹੈ ਫਿਕਰ ਮਾਂ ਪਿਓ ਨੂੰ ਹੁੰਦਾ ਨਾ ਕਿ ਮੇਰੇ ਬੱਚੇ ਭੁੱਖੇ ਨਾ ਰਹਿ ਜਾਣ ਭਰੋਸਾ ਰੱਖੋ ਰੱਬ ਉਹਤੇ ਸਭ ਕੁਝ ਤੁਹਾਨੂੰ ਦੇਵੇਗਾ ਭਾਈ ਭੁੱਖਾ ਨਹੀਂ ਮਰਨ ਦਿੰਦਾ ਭਰੋਸਾ ਰੱਖੋ ਕੱਲ੍ਹ ਤੁਹਾਨੂੰ ਆਪੇ ਭੇਜ ਦੇਵੇਗਾ ਤੇ ਗੁਰੂ ਪਾਤਸ਼ਾਹ ਦੇ ਦਰ ਤੇ ਰੋਜ਼ ਜਿਤਨਾ ਸਮਾਨ ਆਉਣਾ ਸਾਰਾ ਬਣਾ ਦੇਣਾ ਕੱਲ ਨੂੰ ਉਤਨਾ ਸਮਾਨ ਉਸ ਤੋਂ ਵੱਧ ਹੋਰ ਆ ਜਾਣਾ ਆਪਣੇ ਆਪ ਹੀ ਇਹ ਖਾਲਸਾ ਸ਼ਰਧਾ ਭਾਵਨਾ ਰੱਖਣੀ ਪੈਂਦੀ ਹੈ ਆਪਣੇ ਗੁਰੂ ਉੱਤੇ ਲਾਲਚ ਜਿਤਨਾ ਵੱਧਦਾ ਹੈ ਉਹ ਘਟਦਾ ਹੀ ਨਹੀਂ ਵਧੀ ਜਾਂਦਾ ਹੈ ਜਦੋਂ ਭਾਵਨਾ ਹੋਵੇ ਤੇ ਗੁਰੂ ਪਾਤਸ਼ਾਹ ਤੋੜ ਨਾ ਆਵੇ ਵਰਤੋ ਜਾਈ ਆਪੇ ਭਾਣਾ ਵਰਤਾਈ ਜਾਂਦੇ ਖਾਲਸਾ ਜੀ ਉਹ ਤੇ ਬਾਬਾ ਮੋਹਰੀ ਜੀ ਕਹਿਣ ਲੱਗੇ ਸੁਣੋ ਪਿਆਰੇ ਮਿੱਤਰੋ ਗੁਰੂ ਅਮਰਦਾਸ ਤਾਂ ਮਾਇਆ ਲੈਂਦੇ ਹੀ ਨਹੀਂ ਉਹਨਾਂ ਨੇ ਸੋ ਬਾਬਾ ਮਾਇਆ ਨੀ ਲੈ ਕੇ ਆਣੀ ਸਾਡੇ ਦਰ ਤੇ ਪਿਟਾਵਾਂ ਲੈ ਕੇ ਆਣੀ ਹੈ ਤੇ ਉਹ ਜੋ ਸਮਾਨ ਆਟਾ ਦਾਲ ਚੀਨੀ ਆਉਣਾ ਹੈ ਉਹ ਅੱਜ ਹੀ ਬਣਾ ਦੇਣਾ ਹੈ
ਹਟਾਵਨ ਹੋਇ ਜਹਿ ਦਾਇਆ
ਜੇ ਕੋਈ ਦੇਣਾ ਚਾਹੇ ਨਾ ਗੁਰੂ ਪਾਸੇ ਨਾ ਪਈ ਨਾ ਇਹਨਾਂ ਲੈ ਕੇ ਆਉਣਾ
ਚਾਹਤ ਪਿਤਾ ਗੁਰੂ ਜਿਸ ਨਾਹੀ
ਜਿਸ ਨੂੰ ਪਿਤਾ ਗੁਰੂ ਨੀ ਚਾਹੁੰਦੇ ਤੇ ਅਸੀਂ ਕਿਉਂ ਚਾਹੀਏ ਫਿਰ ਗੁਰੂ ਦਾ ਹੁਕਮ ਹੈ ਕਿ ਮਾਇਆ ਨੀ ਲੈ ਕੇ ਆਣੀ ਜੇ ਉਹਨਾਂ ਦਾ ਹੁਕਮ ਨਹੀਂ ਹੈ
ਸੋ ਕਿਸ ਰੀਤ ਆਏ ਹਮ ਪਾਹੀ
ਉਹ ਸਾਡੇ ਕੋਲ ਕਿਵੇਂ ਆਵੇਗੀ ਜੇ ਪਿਤਾ ਦਾ ਹੁਕਮ ਨਹੀਂ ਵੀ ਮਾਇਆ ਨਹੀਂ ਲੈ ਕੇ ਆਣੀ ਸੰਗਤ ਨੇ ਸਾਡੇ ਕੋਲ ਵੀ ਨੀ ਆ ਸਕਦੀ ਫਿਰ ਉਹ ਨਾ ਸਾਡੇ ਦਰ ਤੇ ਪਹੁੰਚ ਸਕਦੀ ਹੈ
ਦਿਨ ਕੋ ਦਿਓ ਪਦਾਰਥ ਆਵਹਿ
ਜੋ ਪਦਾਰਥ ਕੋਈ ਸੰਗਤਾਂ ਦਿੰਦੀਆਂ ਉਹਨਾਂ ਨੂੰ ਤੇ ਉਹ ਪਦਾਰਥ ਅਸੀਂ ਵਰਤਦੇ ਹਾਂ।
ਹੋਏ ਜੇ ਨਹੀਂ ਕਹਾਂ ਕਰ ਪਾਵੇ ਹੈ,
ਇਹ ਪਦਾਰਥ ਸਾਡੇ ਕੋਲ ਕੋਈ ਨਹੀਂ ਆਉਂਦਾ, ਅਸੀਂ ਕਿੱਥੋਂ ਪ੍ਰਾਪਤ ਕਰਾਂਗੇ?
ਅੰਤਰ ਜਾਮੀ ਗੁਰ ਸਭ ਜਾਨੀ,
ਸਤਨਾਮ
ਸ੍ਰੀ ਵਾਹਿਗੁਰੂ।
ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜਾਣਦੇ ਹਨ। ਜਿਹੜਾ ਜਿਹੜਾ ਕੋਈ ਚੰਗਾ ਬੁਰਾ ਸੋਚਦਾ ਨਾ, ਗੁਰੂ ਪਾਤਸ਼ਾਹ ਦੇ ਹਿਰਦੇ ਦੀ ਗੱਲ ਜਾਣ ਲੈਂਦੇ। ਪਾਤਸ਼ਾਹ ਵਿਚਾਰ ਕਰਦੇ ਸਾਡੇ ਪੁੱਤਰ ਦੇ ਮਨ ਚ ਕੋਈ ਭਾਵਨਾ ਆ ਗਈ ਹੈ ਕਿ ਕਦੀ ਲੱਖ ਟੱਕਾ ਦੇਖਿਆ ਨੀ ਅੱਖਾਂ ਨਾਲ, ਤੇ ਇਹ ਜਾਣ ਕੇ ਗੁਰੂ ਅਮਰਦਾਸ ਪਾਤਸ਼ਾਹ ਨੇ
ਨਰਨ ਵਿਖੇ ਜਿਮ ਪੁੱਤਰ ਬਖਾਨੀ,
ਜਿਵੇਂ ਜਿਵੇਂ ਸੰਗਤਾਂ ਵਿੱਚ ਆਖਿਆ ਸੀ ਆਪਣੇ ਮਿੱਤਰਾਂ ਚ ਬਾਬਾ ਮੋਹਰੀ ਜੀ ਨੇ, ਉਹ ਜਿਵੇਂ ਬਚਨ ਕੀਤੇ ਸਨ,
ਚਿਤਵਤ ਚਿਤ ਸੁਤ ਸ਼ੰਕਾ ਹਰਨੀ,
ਇਹ ਗੱਲ ਵਿਚਾਰ ਕਰਕੇ ਗੁਰੂ ਅਮਰਦਾਸ ਜੀ ਨੇ ਆਪਣੇ ਪੁੱਤਰ ਦਾ ਸ਼ੰਕਾ ਦੂਰ ਕਰਨਾ ਚਾਹੁੰਦੇ ਹਨ। ਸ਼ੰਕਾ ਕੀ ਹੈ ਕਿ ਮਾਇਆ ਕੈਸੀ ਹੈ ਪਤਾ ਕਰੀਏ, ਇਹ ਡੰਗ ਮਾਰਨੀ ਹੈ ਕਿ ਪ੍ਰੇਮ ਪੈਦਾ ਕਰਨ ਵਾਲੀ ਹੈ। ਇਹ ਸ਼ੰਕਾ ਪੈਦਾ ਹੋ ਗਿਆ ਸੀ ਕਿ ਮੈਂ 1 ਲੱਖ ਟਕਾ ਵੇਖਾਂ ਕਿਵੇਂ ਦਾ ਹੁੰਦਾ ਹੈ, ਇਹੀ ਵੇਖਣਾ ਸੀ ਬਸ, ਟਕਾ ਕਿਵੇਂ ਦਾ ਹੁੰਦਾ ਹੈ ਇਹਨਾਂ ਅੱਖਾਂ ਨਾਲ। ਤੇ ਜਦੋਂ ਇਹ ਸ਼ੰਕਾ ਉਹਨਾਂ ਦੇ ਮਨ ਵਿੱਚ ਆਇਆ ਤੇ ਗੁਰੂ ਅਮਰਦਾਸ ਪਾਤਸ਼ਾਹ ਸ਼ੰਕਾ ਦੂਰ ਕਰਨਾ ਚਾਹੁੰਦੇ ਹਨ।
ਦੋਸ਼ ਦਿਖਾਵੋ ਜਸ ਤਨ ਕਰਨੀ,
ਪਾਤਸ਼ਾਹ ਵਿਚਾਰ ਕਰਦੇ ਵੀ ਦੋਸ਼ ਦਿਖਾਈਏ ਇਹਨਾਂ ਨੂੰ ਕਿ ਮਾਇਆ ਵਿੱਚ ਕਿਤਨੇ ਦੋਸ਼ ਹੁੰਦੇ ਹਨ। ਇਹ ਆਂਦੀ ਵੀ ਤੰਗ ਕਰਦੀ ਹੈ, ਰਵੇ ਵੀ ਤੰਗ ਕਰਦੀ ਹੈ, ਤੇ ਜਾਂਦੀ ਵੀ ਤੰਗ ਕਰਦੀ ਹੈ। ਖਾਲਸਾ ਜੀ, ਇਹਨਾਂ ਨੂੰ ਪਤਾ ਨਹੀਂ ਕਿ ਮਾਇਆ ਹਰ ਪੱਖ ਹਰ ਵੇਲੇ ਦੁਖਦਾਈ ਹੈ। ਇਹਨਾਂ ਦਾ ਇਹ ਸ਼ੰਕਾ ਦੂਰ ਕਰ ਦਈਏ।
ਅਗਲੇ ਦਿਵਸ ਗੁਰੂ ਫਰਮਾਏਵ,
ਗੁਰੂ ਅਮਰਦਾਸ ਪਾਤਸ਼ਾਹ ਨੇ ਅਗਲੇ ਦਿਨ ਹੀ ਭਾਣਾ ਵਰਤਾਤਾ। ਬਸ ਅਜੇ ਸੋਚਦੇ ਸਨ ਮੋਹਰੀ ਜੀ ਪਹਿਲੇ ਦਿਨ, ਅਗਲੇ ਦਿਨ ਭਾਣਾ ਵਰਤਾਤਾ ਗੁਰੂ ਅਮਰਦਾਸ ਜੀ ਨੇ।
ਸੰਗਤ ਮਹਿ ਜੇ ਤਿਕ ਸਿਕੇ ਆਏਵ,
ਜਿਤਨੀ ਸੰਗਤ ਆਈ ਸਭਨਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ,
ਜਬ ਪਹੁੰਚਾ ਹੈ ਪਰ ਸਨ ਕਹੋ ਹਮੈ।
ਪਾਤਸ਼ਾਹ ਕਹਿੰਦੇ ਜਿਹੜੀ ਸੰਗਤਾਂ ਅੱਜ ਆਉਣਗੇ ਨਾ ਸਾਡੇ ਕੋਲ, ਜਦੋਂ ਵੀ ਤੁਸੀਂ ਆਓਗੇ ਦਰਸ਼ਨ ਕਰਨ ਲਈ,
ਪੈਸੇ ਪੰਜ ਲਿਆਏ ਤੇ ਸਮੈ,
ਸਾਰੇ 5 ਪੈਸੇ ਜਰੂਰ ਲੈ ਕੇ ਆਉਣਾ। ਸੰਗਤਾਂ ਵੀ ਸੁਣ ਕੇ ਹੈਰਾਨ ਵੀ ਕਦੀ ਭੇਟਾ ਮੰਗੀ ਨੀ ਮਹਾਰਾਜ ਨੇ, ਅੱਜ ਕਿਉਂ ਮੰਗ ਰਹੇ ਪਏ? ਇਹ ਤਾਂ ਮਰਿਆਦਾ ਹੈ ਗੁਰੂ ਪਾਤਸ਼ਾਹ ਦੀ, ਬਾਕੀ ਕਹਿੰਦੇ ਮਾਇਆ ਨੀ ਲੈ ਕੇ ਆਉਣੀ, ਭੇਟਾ ਨੀ ਲੈ ਕੇ ਆਉਣੀ, ਅੱਜ ਭੇਟਾ ਕਿਉਂ ਮੰਗਦੇ ਪਏ ਮਹਾਰਾਜ? ਸੰਗਤਾਂ ਦੇ ਮਨ ਵਿੱਚ ਵਿਚਾਰ ਆ ਗਈ ਤੇ ਪਾਤਸ਼ਾਹ ਕਹਿੰਦੇ ਵੀ ਜਿਹੜੀ ਵੀ ਸੰਗਤ ਆਵੇ, ਗੁਰਸਿੱਖ ਆਵੇ ਨਾ, ਉਹ 5 ਪੈਸੇ ਜਰੂਰ ਲੈ ਕੇ ਆਵੇ।
ਧਰ ਧਰ ਆ ਕੇ ਬੰਧਨ ਕਰੇ,
ਸੰਗਤ ਤਾਂ ਖਾਲਸ ਗੁਰੂ ਲਈ ਤਾਂ ਆਪਣੀ ਜਾਨ ਵਾਰਨ ਨੂੰ ਤਿਆਰ ਹੈ, ਮਾਇਆ ਤੇ ਕੁਝ ਵੀ ਨਹੀਂ। ਖਾਲਸਾ ਜੀ, ਜਦੋਂ ਸੰਗਤ ਨੇ ਸੁਣਿਆ, ਸੰਗਤ ਬੜੀ ਖੁਸ਼, ਉਹ ਸੰਗਤਾਂ ਜਿਹੜੀ ਵੀ ਆਏ ਨਾ, ਕੋਈ 5-5 ਪੈਸੇ ਲੈ ਕੇ ਸਾਰੇ ਆਉਣ ਲੱਗੇ, ਜਿਹੜੇ ਨਹੀਂ ਵੀ ਆਏ ਉਹ ਵੀ ਉਸ ਦਿਨ ਚੱਲ ਕੇ ਆ ਗਏ। ਖਾਲਸਾ ਜੀ, ਜਿਹਨੇ ਸੁਣਿਆ ਵੀ ਗੁਰੂ ਸਿੰਘ ਨੇ ਭੇਟਾ ਮੰਗੀ ਅੱਜ, ਉਹ ਆਪਣੀ ਭੇਟਾ ਸਫਲੀ ਕਰਨ ਲਈ ਸਾਡੀ ਮਾਇਆ ਸਫਲੀ ਹੋ ਜਾਵੇ, ਗੁਰੂ ਚਰਨਾ ਚਾਹਵੇ ਕਿ ਸਾਡੀ ਮਾਇਆ ਤਨ ਦੌਲਤ ਸਫਲਾ ਹੋ ਜਾਏਗਾ, ਉਹ ਸਾਰੇ ਗੁਰੂ ਕੇ ਪਿਆਰੇ ਦੌੜ ਦੌੜ ਕੇ ਆਉਣ ਲੱਗੇ।
ਸਭਨਾਂ
ਨੇ ਗੁਰੂ ਦਾ ਵਚਨ ਸਿਰ ਮੱਥੇ ਪ੍ਰਵਾਨ ਕੀਤਾ।
ਸਗਰੇ ਨਗਰ ਸੰਗਤਾ ਜੇਈ,
ਜਿਤਨੇ ਖਾਲਸਾ ਨਗਰ ਵਿੱਚ ਸੰਗਤਾਂ ਸਨ, ਜਿਹੜੇ ਬਾਹਰੋਂ ਵੀ ਆਈਆਂ ਨਾ, ਜਿਹਨੇ ਸੁਣਿਆ ਹੈ,
ਆਇਸ ਸੁਣ ਸੁਣ ਕਰ ਤੇਈ,
ਗੁਰੂ ਦਾ ਹੁਕਮ ਸੁਣਿਆ, ਸੁਣ ਸੁਣ ਕੇ ਸਾਰੇ ਆਣ ਲੱਗੇ।
ਬੋਧ ਪ੍ਰਾਤ ਕੇ ਸਤ ਗੁਰ ਬੈਸੇ,
ਗੁਰੂ ਪਾਤਸ਼ਾਹ ਸਵੇਰ ਤੋਂ ਹੀ ਬੈਠੇ ਸਨ, ਅੰਮ੍ਰਿਤ ਵੇਲੇ ਤੋਂ ਚੌਂਕੜਾ ਮਾਰ ਕੇ ਬੈਠੇ ਸਨ।
ਆਵ ਹੈ ਸਿੱਖ ਭੇਟ ਲੈ ਪੈਸੇ,
ਸੰਗਤਾਂ ਜੋ ਵੀ ਪਿਆਰੇ ਆ ਰਹੇ ਹਨ, ਗੁਰਸਿੱਖ ਪਿਆਰੇ, ਉਹ 5 ਪੈਸੇ ਭੇਟਾ ਲੈ ਕੇ ਮੱਥਾ ਟੇਕਣ ਲੱਗੇ।
ਧਰ ਧਰ ਆ ਕੇ ਬੰਧਨ ਠਾਨ ਹੈ,
ਭੇਟਾ ਅੱਗੇ ਰੱਖ ਰੱਖ ਕੇ ਸਾਰੇ ਮੱਥਾ ਟੇਕ ਰਹੇ ਮਹਾਰਾਜ ਜੀ ਨੂੰ।
ਦਰਸ ਹੈ ਸਤ ਗੁਰ ਪ੍ਰੇਮ ਮਹਾਨ ਹੈ,
ਬੜੇ ਪ੍ਰੇਮ ਨਾਲ ਦਰਸ਼ਨ ਕਰਦੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ।
ਇੱਕ ਜਾਮ ਲੋ ਸ਼੍ਰੀ ਪ੍ਰਭੂ ਵੈਸੇ,
ਇੱਕ ਜਾਮ ਕਹਿੰਦੇ 1 ਪਹਿਰ 3 ਘੰਟੇ, 3 ਘੰਟੇ ਤੱਕ ਮਹਾਰਾਜ ਚੌਂਕੜੀ ਮਾਰ ਕੇ ਬੈਠੇ ਰਹੇ।
ਲੱਗਿਓ ਢੇਰ ਆਏ ਬਹੁ ਪੈਸੇ,
ਮਾਇਆ ਦਾ ਢੇਰ ਲੱਗ ਗਿਆ ਖਾਲਸਾ ਜੀ, ਉਹ ਭੰਡਾਰੇ ਇਤਨੇ ਲੱਗ ਗਏ ਮਾਇਆ ਦੇ। ਖਾਲਸਾ ਜੀ, ਸੰਗਤਾਂ ਵੇਖ ਵੇਖ ਕੇ ਹੈਰਾਨ ਹੋਈਆਂ।
ਪੁੱਤਰ ਮੋਹਰੀ ਕੋ ਬੁਲਵਾਏ,
ਪਾਤਸ਼ਾਹ ਕਹਿੰਦੇ ਬੱਲੂ ਜੀ ਆਵਾਜ਼ ਮਾਰਨਾ ਮੋਹਰੀ ਜੀ ਨੂੰ, ਬੱਲੂ ਜੀ ਨੂੰ ਆਵਾਜ਼ ਮਾਰੀ, ਬੱਲੂ ਜੀ ਆਵਾਜ਼ ਮਾਰਨਾ ਮੋਹਰੀ ਜੀ ਨੂੰ, ਬੁਲਾਓ ਸਾਡੇ ਸਾਹਿਬਜ਼ਾਦੇ ਜੀ ਨੂੰ।
ਡਿੱਗ ਬਿਠਾਏ ਕਰ ਪੁੰਨ ਸਮਝਾਏ,
ਮੋਹਰੀ ਜੀ ਨੇੜੇ ਆ ਗਏ ਤੇ ਨੇੜੇ ਕੋਲ ਬਿਠਾ ਕੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ,
ਇਨ ਕੋ ਗਿਣ ਕਰ ਲਿਓ ਸੰਭਾਰੇ,
ਬੇਟਾ ਇਹਨਾਂ ਨੂੰ ਗਿਣੋ ਹੁਣ, ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਜੋ ਮਨ ਦਾ ਸ਼ੰਕਾ ਸੀ ਨਾ, ਵੀ ਮਨ ਫੁਰਨਾ ਸੀ, ਫੁਰਨਾ ਕੀ ਹੁੰਦਾ ਵੀ ਇਹਨਾਂ ਅੱਖਾਂ ਨਾਲ ਕਦੀ ਇੱਕ ਲੱਖ ਟੱਕਾ ਨਹੀਂ ਵੇਖਿਆ, ਜਾਂ ਗਿਣਨਾ ਹੁੰਦਾ, ਦੇਖਣਾ ਗਿਣਨਾ ਬਰਾਬਰ ਹੀ ਹੈ, ਵੀ ਵੇਖਾਂ ਤੇ ਗਿਣਾ ਵੀ ਪੂਰੇ ਹੀ ਹਨ, ਘੱਟ ਤਾਂ ਨਹੀਂ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਬੇਟਾ ਮੋਹਰੀ ਜੀ ਇਸ ਤਰ੍ਹਾਂ ਕਰੋ, ਇਹ ਸਾਰੀ ਮਾਇਆ ਗਿਣੋ,
ਖਰਚ ਹੋ ਜਿਹੇ ਠਾਂ ਚਾਹੇ ਤੁਮਾਰੀ,
ਇਹਨੂੰ ਖਰਚੋ ਜਿੱਥੇ ਖਰਚਣਾ ਖਰਚ ਲਓ, ਬਸ ਤੁਹਾਡੀ ਤਮੰਨਾ ਜਿੱਥੇ ਲਾਣਾ ਲਗਾ ਦੋ।
ਮਾਨ ਬਾਕ ਤਬ ਗਿਨ ਬੇ ਲਾਗਾ।
ਮੋਹਰੀ ਜੀ ਨੇ ਬਚਨ ਮੰਨੇ, ਦਿਨ ਦੇ ਦੂਜੇ ਪੈਰ, ਪਹਿਲਾ ਪੈਰ ਪਾਤਸ਼ਾਹ ਬੈਠੇ ਰਹੇ, ਦੂਜਾ ਪੈਰ ਸ਼ੁਰੂ ਹੋਇਆ ਤੇ ਉਦੋਂ ਮਾਇਆ ਗਿਣਨੀ ਸ਼ੁਰੂ ਕੀਤੀ।
ਭਏ ਬ੍ਰਿੰਦ ਦੇਖਤ ਅਨੁਰਾਗਾ,
ਸਾਰੇ ਵੇਖ ਵੀ ਰਹੇ ਵੀ ਅੱਜ ਕੀ ਪਾਣਾ ਵਾਪਰ ਰਿਹਾ, ਪਹਿਲਾਂ ਤਾਂ ਕਦੀ ਇਸ ਤਰ੍ਹਾਂ ਹੋਇਆ ਨਹੀਂ, ਅੱਜ ਮੋਹਰੀ ਜੀ ਮਾਇਆ ਗਿਣ ਰਹੇ ਹਨ, ਸਾਰੀ ਸੰਗਤਾਂ ਵੇਖ ਵੇਖ ਕੇ ਹੈਰਾਨ ਹੋ ਰਹੀਆਂ ਹਨ।
ਸੰਖਿਆ ਕਰ ਕਰ ਭੇ ਕਰ ਕਰੇ,
ਤੇ ਮੋਹਰੀ ਜੀ ਮਾਇਆ ਗਿਣਦੇ ਰਹੇ, ਟਕੇ ਗਿਣਦੇ ਰਹੇ, ਗਿਣਦੇ ਗਿਣਦੇ ਹੱਥ ਵੀ ਕਾਲੇ ਹੋ ਗਏ। ਖਾਲਸਾ ਜੀ, ਉਹ ਹੱਥ ਮੂੰਹ ਤੇ ਲੱਗਦਾ, ਮੂੰਹ ਵੀ ਕਾਲਾ ਹੋ ਗਿਆ, ਕੱਪੜੇ ਲੱਗੇ, ਕੱਪੜੇ ਵੀ ਕਾਲੇ ਹੋ ਗਏ, ਚਿੱਟੇ ਕੱਪੜੇ ਪਾਏ ਸਰ, ਉਹ ਵੀ ਕਾਲੇ ਹੋਣ ਲੱਗੇ।
ਬਹੁਤ ਬਖਾਰੇ ਬਿਨ ਨਾ ਉਤਾਰੇ,
ਬੜਾ ਸਾਰਾ ਦਿਨ ਗਿਣਦੇ ਰਹੇ ਗਿਣਦੇ ਰਹੇ, ਮਾਇਆ ਮਾਇਆ ਦਾ ਅੰਤ ਨਾ ਪਵੇ। ਇਹ ਮਾਇਆ ਗੁਰੂ ਦੀ ਆਪਣੀ ਮਾਇਆ ਵਿਆਪੀ ਹੋਈ ਹੈ ਖਾਸ, ਉਹ ਤਾਂ ਵਧੀ ਜਾਂਦੀ ਆਪਣੇ ਆਪ ਹੀ। ਜਦੋਂ ਸਾਰਾ ਦਿਨ ਗਿਣਦੇ ਰਹੇ ਨਾ, ਸ਼ਾਮ ਨੂੰ ਹੱਥ ਧੋਣ ਲੱਗੇ ਚੰਗੀ ਤਰ੍ਹਾਂ, ਵੀ ਹੁਣ ਹੱਥ ਧੋ ਲਵਾਂ ਆਪਣੇ, ਪਰ ਹੱਥ ਨਾ ਧੋਤੇ ਜਾਣ, ਹੱਥ ਕਾਲੇ ਦੇ ਕਾਲੇ ਇਤਨੇ ਵੀ ਧੋਤੇ ਨਾ ਜਾਣ।
ਤਬ ਸ਼੍ਰੀ ਅਮਰਦਾਸ ਬਚ ਕਹਿਓ,
ਤੇ ਸ਼ਾਮ ਦਾ ਸਮਾਂ ਜਦੋਂ ਹੋਇਆ, ਹੱਥ ਧੋ ਰਹੇ ਮੋਹਰੀ ਜੀ, ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਬੇਟਾ ਕੀ ਕਰਦੇ ਪਏ ਹੋ? ਕਹਿੰਦੇ ਪਿਤਾ ਜੀ ਹੱਥ ਧੋ ਰਿਹਾ ਹਾਂ।
ਧਨ ਕੋ ਤੁਮ ਸੁਭਾਵ ਪੀ ਲਹਿਓ,
ਬੇਟਾ ਵੇਖ ਲਿਆ ਕੀ ਸੁਭਾਵ ਹੈ ਮਾਇਆ ਦਾ, ਹੱਥ ਧੋਤੇ ਜਾ ਰਹੇ। ਕਹਿੰਦੇ ਧੋਤੇ ਨੀ ਜਾ ਰਹੇ ਜੀ, ਬੜੇ ਕਾਲੇ ਹੋ ਗਏ। ਗੁਰੂ ਪਾਤਸ਼ਾਹ ਕਹਿੰਦੇ ਬੇਟਾ ਇਹ ਸੁਭਾਵ ਹੀ ਮਾਇਆ ਦਾ ਐਸਾ ਹੈ, ਸੁਭਾਵ ਦੇਖ ਲਿਆ ਮਾਇਆ ਦਾ ਕੀ ਸੁਭਾਵ ਹੈ। ਇਹ ਮਾਇਆ ਨੂੰ ਜਿਤਨਾ ਤੁਸੀਂ ਗਿਣਿਆ, ਅਜੇ ਤੁਹਾਡੇ ਹੱਥ ਕਾਲੇ ਹੋਏ ਹਨ।
ਜਿਸ ਤੇ ਛੁਬਦ ਭਏ ਕਰ ਕਰੇ,
ਮਾਇਆ ਨੂੰ ਹੱਥ ਛੂਣ ਨਾਲ ਹੱਥ ਵੀ ਕਾਲੇ ਹੋ ਗਏ, ਹੱਥ ਤੁਹਾਡੇ ਮੂੰਹ ਤੇ ਲੱਗਿਆ ਤੁਹਾਡਾ ਮੂੰਹ ਵੀ ਕਾਲਾ ਹੋਣ ਲੱਗਿਆ, ਤੁਹਾਡੇ ਕੱਪੜੇ ਵੀ ਕਾਲੇ ਹੋਣੇ ਸ਼ੁਰੂ ਹੋ ਗਏ।
ਮਨ ਕਾਰੋ ਹੋਏ ਲੱਗ ਵਿਵਹਾਰੇ,
ਜਦੋਂ ਇਹਦੇ ਵਿਵਹਾਰ ਵੀ ਜੁੜੋਗੇ ਨਾ, ਤੁਹਾਡਾ ਮਨ ਵੀ ਕਾਲਾ ਹੋ ਜਾਵੇਗਾ। ਅਜੇ ਤਾਂ ਬੇਟਾ ਤੁਹਾਡੀ ਮਾਇਆ ਹੈ ਹੀ ਨਹੀਂ, ਇਹ ਸੰਗਤਾਂ ਦੀ ਮਾਇਆ ਹੈ, ਤੁਸੀਂ ਇਹਨੂੰ ਗਿਣਿਆ ਕੇਵਲ, ਛੂਹਿਆ ਹੈ, ਛੂਣ ਨਾਲ ਹੱਥ ਕਾਲੇ, ਕੱਪੜੇ ਕਾਲੇ, ਮੂੰਹ ਕਾਲਾ ਹੋਣਾ ਸ਼ੁਰੂ ਹੋ ਗਿਆ। ਜਦੋਂ ਮਾਇਆ ਕੋਲ ਆਵੇਗੀ ਨਾ, ਮੇਰੀ ਮਾਇਆ ਕਵੇਗਾ ਬੰਦਾ, ਤੇ ਮੇਰੀ ਮਾਇਆ ਕਹਿੰਦੇ ਸਾਰ ਮਨ ਕਾਲਾ ਹੋ ਜਾਂਦਾ ਹੈ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਕਦੀ ਨੀ ਕਹਿਣਾ ਮੇਰੀ ਮਾਇਆ, ਗੁਰੂ ਦੀ ਦਾਤ ਸਮਝੋ ਵੀ ਗੁਰੂ ਤੇਰੀ ਭੇਟਾ ਹੈ ਮਹਾਰਾਜ, ਤੁਸੀਂ ਦੇਣ ਵਾਲੇ ਹੋ ਮਹਾਰਾਜ, ਤੁਹਾਡੀ ਮਾਇਆ ਪਾਤਸ਼ਾਹ ਅੱਗੇ ਖਰਚੀ ਜਾ ਰਹੀ ਹੈ। ਜਦੋਂ ਬੰਦਾ ਕਹਿੰਦਾ ਮੇਰੀ ਮਾਇਆ, ਜਿੱਥੇ ਮੇਰੀ ਕਹਿਤਾ ਉੱਥੇ ਲੱਗ ਗਿਆ ਰੋਗ ਦੋਖ, ਉੱਥੇ ਮਨ ਕਾਲਾ ਸ਼ੁਰੂ ਹੋ ਗਿਆ।
ਜੇ ਸੰਚਤ ਕਰ ਰੱਖੀ ਅਤ ਪਾਉਣ,
ਇਕੱਠਾ ਕਰਕੇ ਘਰ ਚ ਰੱਖੋ ਨਾ, ਇਹ ਮਾਇਆ ਨੂੰ ਕਮਾਣਾ ਹੈ ਤੇ ਘਰ ਚ ਰੱਖੋ, ਵੀ ਇਹਨੂੰ ਸਾਂਭ ਕੇ ਰੱਖਾਂ ਮੈਂ।
ਕਹੋ ਹਵਾਲ ਹੋਏ ਪੁਨ ਕੌਣ,
ਫਿਰ ਇਹਦਾ ਕੀ ਹਾਲ ਹੋਵੇਗਾ ਦੱਸੋ। ਜੇ ਮਾਇਆ ਨੂੰ ਸਾਂਭ ਕੇ ਘਰ ਰੱਖੋ ਜੀ, ਮੈਂ ਘਰ ਰੱਖਾਂ, ਕੋਈ ਚੋਰ ਨਾ ਚੁਰਾ ਲਵੇ, ਕੋਈ ਸਰਕਾਰ ਟੈਕਸ ਨਾ ਲਾ ਦੇਵੇ, ਅੱਗ ਨਾ ਲੱਗ ਜਾਵੇ। ਧਨ ਕੇ ਭਾਗੀ ਚਾਰ ਹੈ, ਧਰਮ ਨਿਰਪ ਚੋਰ ਆਗ, ਧਨ ਦੇ ਚਾਰ ਹਿੱਸੇਦਾਰ ਹਨ, ਧਰਮ ਨਿਰਪ, ਅੱਜ ਕੱਲ ਸਰਕਾਰਾਂ ਬਣ ਗਈਆਂ, ਚੋਰ ਤੇ ਚੌਥੀ ਹੈ ਅੱਗ, ਇਹ ਚਾਰ ਧਰਮ ਧਨ ਦੇ ਠੇਕੇਦਾਰ ਭਾਵ ਧਨ ਦੇ ਹਿੱਸੇਦਾਰ ਹਨ।
ਚਿਤਵਨ ਤੇ ਅੰਤਰ ਹੋਏ ਕਾਰਾ,
ਪਹਿਲੀ ਗੱਲ ਤਾਂ ਮਾਇਆ ਨੂੰ ਧਰਮ ਦੇ ਲੇਖੇ ਲਾ ਦੋ, ਭਲੀ ਹੈ। ਜੇ ਇਹਨੂੰ ਚਿਤਵੋਗੇ ਕਿ ਮੇਰੀ ਮਾਇਆ ਹੈ, ਫਿਰ ਇਹ ਮਨ ਕਾਲਾ ਕਰੇਗੀ ਕਰੇਗੀ, ਘਰ ਹੀ ਸਾਂਭੋਗੇ, ਡਰ ਹੈ ਸਰਕਾਰ ਟੈਕਸ ਨਾ ਲਾ ਦੇਵੇ, ਰਾਜਾ ਟੈਕਸ ਨਾ ਲਾ ਦੇਵੇ, ਟੈਕਸ ਤੋਂ ਬਚਾ ਲੋਗੇ, ਚੋਰ ਚੁਰਾ ਨਾ ਲੈਣ, ਚੋਰਾਂ ਤੋਂ ਬਚਾ ਲੋਗੇ, ਅਖੀਰ ਤੇ ਅੱਗ ਲੱਗ ਜਾਣੀ ਹੈ। ਅੱਗ ਕਿਹਨੂੰ ਲੱਗਣੀ ਹੈ? ਬੰਦੇ ਨੂੰ, ਮਾਇਆ ਕਿਸੇ ਹੋਰ ਦੀ ਬਣ ਗਈ ਨਾ, ਉਸ ਰਖਵਾਰੋ ਔਰੋ ਹੋਵੇ। ਇਸ ਕਰਕੇ ਮਾਇਆ ਇਹ ਟਕਾ ਜਿਤਨਾ ਚੇਤੇ ਕਰੋਗੇ ਕਿ ਮੇਰੀ ਹੈ ਮੇਰੀ ਹੈ, ਉਹ ਮਨ ਕਾਲਾ ਕਰੀ ਜਾਂਦੀ ਹੈ ਬੇਟਾ, ਅੰਦੋ ਹਿਰਦਾ ਮੇਰੀ ਮੇਰੀ ਕਰੋਗੇ, ਆਤਮ ਰਸ ਗਿਆ, ਵਾਹਿਗੁਰੂ ਸਿਮਰਨ ਗਿਆ, ਮਨ ਦਾ ਟਿਕਾ ਗਿਆ, ਆਨੰਦ ਚਲਾ ਜਾਣਾ ਹੈ।
ਅੰਤ ਗਮਨ ਨਹਿ ਸੰਗ ਸਿਧਾਰਾ,
ਤੇ ਅੰਤ ਗਮਨ ਜਦੋਂ ਮਾਇਆ ਬੰਦਾ ਛੱਡ ਕੇ ਜਾਂਦਾ ਨਾ, ਮਾਇਆ ਸੰਗ ਨਹੀਂ ਜਾਂਦੀ, ਇੱਥੇ ਰਹਿ ਜਾਂਦੀ ਹੈ। ਅੰਤ ਗਮਨ ਨਹਿ ਸੰਗ ਸਿਧਾਰਾ, ਇਹ ਨਾਲ ਵੀ ਨਹੀਂ ਜਾਂਦੀ।
ਪ੍ਰਥਮ ਹੈ ਸੰਚਨ ਅਗ ਕਰ ਹੋਏ,
ਪਹਿਲਾਂ ਮਾਇਆ ਨੂੰ ਇਕੱਠਾ ਕਰਨਾ ਹੀ ਪਾਪ ਕਰਨਾ ਪੈਂਦਾ। ਤੇਰੇ ਭੂਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪਹਿਲੀ ਜੈ। ਇਹ ਪਹਿਲੀ ਸ਼ਰਤ ਆਹੀ ਹੈ। ਬੰਦਾ ਮਾਇਆ ਇਕੱਠੀ ਕਰਦਾ ਨਾ, ਸੋ ਪਾਪੜ ਫੇਲਦਾ, ਝੂਠ ਬੋਲਦਾ, ਠੱਗੀਆਂ ਮਾਰਦਾ, ਪਖੰਡ ਕਰਦਾ। ਸੱਚਾਈ ਇਹਦੇ ਵਿੱਚ ਹੀ ਹੈ ਭਾਈ। ਅਸਲ ਜਿਹੜੀ ਮਾਇਆ ਸੰਤੋਖ ਦੀ ਆਉਣੀ ਹੈ ਨਾ, ਉਹ ਇਮਾਨਦਾਰੀ ਨਾਲ ਆਉਣੀ ਹੈ ਬਸ। ਦੋ ਨੰਬਰ ਦੀ ਮਾਇਆ ਆਉਣੀ ਠੱਗੀਆਂ ਮਾਰ ਕੇ ਹੈ, ਪਖੰਡ ਕਰਕੇ ਹੈ। ਤੇ ਪਾਤਸ਼ਾਹ ਕਹਿੰਦੇ ਭਾਈ ਇਹ ਜਿਹੜੀ ਮਾਇਆ ਨੂੰ ਸੰਚਨਾ ਹੈ ਨਾ, ਇਹ ਵੀ ਦੁਖਦਾਈ ਹੈ। ਪਹਿਲੇ ਵਿੱਚ
ਯਤਨ ਅਨੇਕਨ ਤੇ ਅਵਲੋਏ,
ਤੇ ਬੜੇ ਯਤਨ ਕਰਕੇ ਮਾਇਆ ਇਕੱਠੀ ਹੁੰਦੀ ਹੈ। ਤੁਸੀਂ ਵੇਖ ਲਿਆ ਨਾ, ਐਵੇਂ ਨੀ ਕਾਬੂ ਆਉਂਦੀ ਏ।
ਉਹਨਾਂ ਰਾਖਨ ਮਹਿ ਤ੍ਰਾਸ ਮਹਾਨਾ,
ਚਲੋ ਮਾਇਆ ਆ ਗਈ ਇਕੱਠਾ ਕਰ ਲਿਆ ਇਹਨੂੰ, ਲੱਖ ਦੋ ਲੱਖ ਪੰਜ ਲੱਖ, ਅੱਜ ਤਾਂ ਕੁਝ ਵੀ ਨਹੀਂ, ਅੱਜ ਤਾਂ ਕਰੋੜਾਂ ਦੇ ਪਿਆ। ਉਹਨੂੰ ਸਾਹਮਣਾ ਵੀ ਤਾਂ ਔਖਾ। ਜਦੋਂ ਇਹਨੂੰ ਇਕੱਠਾ ਕਰੋਗੇ ਆ ਗਈ ਨਾ ਉਹੀ ਗੱਲ, ਧਰਮ ਮੰਦਰ ਪਚੋਰ ਆਗ। ਜੇ ਇਹਨੂੰ ਧਰਮ ਦੇ ਲੇਖੇ ਨਹੀਂ ਲਾਉਂਦੇ, ਦਸਵੰਧ ਨਹੀਂ ਦਿੰਦੇ, ਚੰਗੇ ਪਾਸੇ ਨਹੀਂ ਲਾਉਂਦੇ, ਫਿਰ ਡਰ ਹੈ ਤਿੰਨਾਂ ਦਾ। ਕਿੰਨਾ ਦਾ? ਅੱਜ ਕੱਲ ਟੈਕਸ ਸਰਕਾਰਾਂ ਲਾਉਂਦੀਆਂ ਵੀ ਲਾਓ ਇਨਕਮ ਟੈਕਸ ਇਹਦੇ ਉੱਤੇ, ਇਹਦੇ ਕੋਈ ਇਤਨੀ ਮਾਇਆ ਹੈ, ਰੇਡ ਪਾਉਂਦੇ ਹਨ ਇਨਕਮ ਟੈਕਸ ਵਾਲੇ। ਜੇ ਬੰਦਾ ਉਸ ਤੋਂ ਬਚਾ ਲਵੇ ਤੇ ਫਿਰ ਖਾਲਸਾ ਚ ਇਹਨੂੰ ਚੋਰ ਪੈ ਜਾਂਦੇ ਹਨ। ਚੋਰ ਪਤਾ ਲੱਗ ਗਿਆ ਵੀ ਇਹਦੇ ਕੋਲ ਮਾਇਆ ਬੜੀ ਹੈ, ਮਾਰੋ ਹੱਲਾ ਇੱਧਰ। ਜੇ ਉਸ ਤੋਂ ਬਚਾ ਲਵੇ, ਤਾਲੇ ਲਾ ਕੇ ਰੱਖ ਲਵੇ, ਅਖੀਰ ਤੇ ਉਹ ਖਾਲਸਾ ਉਹ ਦੁਕਾਨਾਂ ਨੂੰ ਅੱਗ ਲੱਗ ਜਾਂਦੀ ਹੈ। ਰੱਬ ਮਾਣਾ ਪਤਾ ਕਿ ਅੱਗ ਲਾ ਦੋ ਇਹਨੂੰ, ਜਾਂ ਅੱਗ ਦੁਕਾਨ ਨੂੰ ਲੱਗ ਰਹੀ ਹੈ ਤਾਂ ਬੰਦਾ ਸੜ ਜਾਂਦਾ ਅਖੀਰ ਤੇ, ਫਿਰ ਖਤਮ। ਇਸ ਕਰਕੇ ਇਹਨੂੰ ਇਕੱਠਾ ਕਰਨਾ ਵੀ ਖਾਲਸਾ ਜੀ ਉਹ ਬੜਾ ਔਖਾ ਹੈ, ਤੇ ਇਹਨੂੰ ਸਾਂਭ ਕੇ ਰੱਖਣਾ ਵੀ ਬੜਾ ਔਖਾ ਹੈ।
ਤਸਕਰ ਨ੍ਰਿਪ ਆਦਿਕ ਬਲਵਾਨਾ,
ਤਸਕਰ ਚੋਰ ਨ੍ਰਿਪ ਸਰਕਾਰ ਰਾਜਾ ਆਦਿਕ ਇਹ ਬੜੇ ਬਲਵਾਨ ਹਨ।
ਜਾਏ ਤਾਂ ਪ੍ਰਾਣ ਸਮੇਤ ਦੁਖਾਰੇ,
ਜੇ ਮਾਇਆ ਜਾਂਦੀ ਹੈ ਤਾਂ ਪ੍ਰਾਣ ਨਾਲ ਲੈ ਜਾਂਦੀ ਹੈ। ਅੱਖੋ ਸਤਨਾ, ਤੁਸੀਂ ਕਈ ਵੇਖਿਆ ਕਈ ਨੂੰ ਹਾਰਟ ਅਟੈਕ ਹੋ ਜਾਂਦਾ, ਮਾਇਆ ਚਲੀ ਗਈ, ਹਾਰਟ ਅਟੈਕ ਹੋ ਗਿਆ। ਉਹ ਚਲੀ ਤਾਂ ਜਾਣ ਦੇ ਭਾਈ, ਤਨ ਗਿਆ ਤਾਂ ਜਾਣ ਦੇ, ਜੇ ਰਾਚਾ ਰੰਗ ਏਕ, ਤਨ ਗਿਆ ਤਾਂ ਜਾਣ ਦੋ ਭਾਈ, ਮਾਇਆ ਹੋਰ ਆ ਜਾਏਗੀ। ਬੰਦਾ ਕਮਾਈ ਕਰੇ ਕੀ ਨਹੀਂ ਆ ਸਕਦਾ ਉਹਦੇ ਕੋਲ, ਦੱਸੋ। ਉਹ ਭਾਈ ਜੇ ਆਤਮ ਰਸ ਚਲਾ ਗਿਆ, ਜੀਵਨ ਚਲਾ ਗਿਆ, ਮੁੜ ਕੇ ਨਹੀਂ ਆਉਣਾ। ਇਹ ਜੀਵਨ ਮਿਲਿਆ ਆਤਮ ਰਸ ਲਈ ਭਾਈ, ਮਾਇਆ ਹੋਰ ਕਮਾ ਲੋਗੇ, ਐਵੇਂ ਗਸ਼ੀਆਂ ਖਾ ਕੇ ਮਰਨਾ ਜਾਣਾ।
ਭਗਤ ਵਿਰੋਧੀ ਬਿਗਨ ਪਸਾਰੇ,
ਭਗਤੀ ਚ ਵਿਰੋਧੀ ਹੈ, ਭਗਤੀ ਭਗਤੀ ਚ ਵਿਰੋਧ ਪਾਉਣ ਵਾਲੀ ਹੈ, ਅਨੇਕਾਂ ਵਿਘਨ ਕਰਨ ਵਾਲੀ ਹੈ।
ਕੋ ਤਿਆਗ ਅਧਿਕ ਸੁਖਦਾਈ,
ਮੋਦੀ ਜੀ ਬੇਟਾ ਇਹਨੂੰ ਤਿਆਗ ਦੋ, ਸੁਖਦਾਈ ਹੈ ਬਸ। ਮਾਇਆ ਹੋਵੇਗੀ, ਖਰਚੋ ਖਾਵੋ, ਖਰਚੋ ਖਰਚੋ ਇਹਨੂੰ ਖਾਵੋ, ਪਰ ਇਸ ਨਾਲ ਮੋਹ ਨਾ ਕਰੀਏ।
ਹਰਿ ਸਿਮਰਨ ਸੰਚੋ ਸਮੁਦਾਈ,
ਹਾਂ ਇਕੱਠਾ ਕੀ ਕਰਨਾ, ਵਾਹਿਗੁਰੂ
ਗੁਰੂ।
ਜਿਤਨਾ ਸਿਮਰਨ ਕਰ ਲੋ ਉਤਨਾ ਵਧੇਗਾ ਖਾਲਸਾ ਜੀ, ਉਹ ਉਤਨਾ ਇਕੱਠਾ ਹੋਵੇਗਾ ਅੰਦਰ ਬਸ। ਇਹ ਰੱਬ ਦਾ ਨਾਮ ਹੈ ਹਰ ਧਨ, ਇਹ ਰੱਬ ਦਾ ਨਾਮ, ਇਹ ਜਿਤਨਾ ਸਿਮਰਨ ਕਰੋਗੇ ਇਹੀ ਇਕੱਠਾ ਕਰਨਾ, ਇਹੀ ਨਾਲ ਜਾਵੇਗਾ।
ਇਹ ਧਨ ਸਭ ਕੋ ਸਾਰ ਪਛਾਣ ਹੋ,
ਇਹ ਸਭ ਦਾ ਸਾਰ ਸ਼੍ਰੋਮਣੀ ਹੈ। ਰੱਬ ਦਾ ਨਾਮ ਧਨ, ਵਾਹਿਗੁਰੂ ਸਿਮਰਨ ਧਨ, ਬਾਰ ਬਾਰ ਜਿਤਨਾ ਜਾਪ ਕਰੋਗੇ ਤੋੜ ਨਾ ਆਵੇ, ਵਧ ਤੋਂ ਜਾਈ। ਇੱਕ ਵਾਰੀ ਜਪੋ ਦੁਬਾਰਾ ਕਰੇਗਾ ਮਨ, ਹੋਰ ਜਪਾ ਯਾਰ ਬੜਾ ਸਵਾਦ ਆਇਆ, ਹੋਰ ਜਪਾ ਮਨ, ਹੋਰ ਜਪ ਬੜਾ ਆਨੰਦ ਆਉਂਦਾ। ਬਾਰ ਬਾਰ ਬੰਦਾ ਜਪਦਾ ਫਿਰ ਵਾਹਿਗੁਰੂ
ਗੁਰੂ,
ਵਾਹਿਗੁਰੂ
ਗੁਰੂ,
ਵਾਹਿਗੁਰੂ
ਗੁਰੂ,
ਵਾਹਿਗੁਰੂ ਅੰਦਰ ਵਸਦਾ ਜਾਂਦਾ ਭਾਈ। ਜਿਹਦੇ ਹਿਰਦੇ ਚ ਇੱਕ ਵਾਰੀ ਵਸ ਗਿਆ ਇਹਨੇ ਛੱਡ ਕੇ ਵੀ ਨਹੀਂ ਜਾਣਾ ਇਹਨੂੰ। ਇਹ ਨਾਮ ਧਨ ਉਹਨੂੰ ਨਾਲ ਸੱਚਖੰਡ ਲੈ ਜਾਏਗਾ ਖਾਲਸਾ ਜੀ। ਉਹ ਜਿੱਥੋਂ ਆਇਆ ਨਾਮ ਧਨ ਰੱਬ ਦਾ ਨਾਂ ਹੈ ਤੇ ਰੱਬ ਦੇ ਕੋਲ ਹੀ ਮਨ ਨੂੰ ਲੈ ਜਾਵੇਗਾ।
ਕਿਤਹੂੰ ਤੇਜ ਸਤਰਾਸ ਨਾ ਠੰਨ ਹੋ,
ਇਹਨੂੰ ਡਰੋ ਨਾ ਇਸ ਨੂੰ, ਇਹਨੂੰ ਚੋਰ ਚੁਰਾ ਨਹੀਂ ਸਕਦੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਇਹੋ ਨਾਮ ਧਨ ਹੈ, ਜਲ ਨੂੰ ਡੁਬੋ ਨਹੀਂ ਸਕਦਾ, ਗਾਲ ਨਹੀਂ ਸਕਦਾ, ਇਹਨੂੰ ਤਬਾਹ ਨਹੀਂ ਕਰ ਸਕਦਾ, ਚੋਰ ਚੁਰਾ ਨਹੀਂ ਸਕਦਾ, ਅੱਗ ਇਹਨੂੰ ਸਾੜ ਨਹੀਂ ਸਕਦੀ।
ਸੁਣੋ ਪੁੱਤਰ ਇਸ ਮੈਂ ਦੁੱਖ ਘਨੇ,
ਬੇਟਾ ਸੁਣੋ ਇਸ ਵਿੱਚ ਬੜੇ ਦੁੱਖ ਹਨ।
ਮਹਾਬਲੀ ਸਭ ਜਗ ਮਹਿਨੇ,
ਇਹ ਵੱਡੇ ਵੱਡੇ ਮਹਾਬਲੀਆਂ ਨੂੰ ਤਬਾਹ ਕਰਦਾ ਇਹਨੇ ਤਾਂ, ਵੱਡੇ ਵੱਡੇ ਖੱਬੀ ਖਾਨ ਜਿਹੜੇ ਹੋਏ ਨਾ, ਕਹਿੰਦੇ ਸਾਨੂੰ ਮਾਇਆ ਤੰਗ ਨਹੀਂ ਕਰ ਸਕਦੀ, ਉਹਨੂੰ ਵੀ ਮਾਇਆ ਨੇ ਗਾਲ ਛੱਡਿਆ।
ਹਰ ਸਿਮਰਨ ਧਨ ਤੇ ਸੁਖ ਪਾਵੇ,
ਸੁਖ ਪਾਣਾ ਤੇ ਰੱਬ ਦਾ ਸਿਮਰਨ ਕਰੀਏ, ਇਹੀ ਨਾਮ ਧਨ ਹੈ, ਇਸ ਤੋਂ ਸੁਖ ਮਿਲੇਗਾ।
ਜਨਮ ਮਰਨ ਦਾਰਿਦ ਬਿਨ ਸਾਵੇ,
ਜਨਮ ਮਰਨ ਦੀ ਦਰਿਦਰੀ ਜਿਹੜੀ ਗਰੀਬੀ ਹੈ ਨਾ, ਉਹ ਦੂਰ ਹੋਵੇਗੀ ਨਾਮ ਧਨ ਕਰਕੇ।
ਸੁਣੀ ਮੋਹਰੀ ਨੈ ਬਿਦਬਾਨੀ,
ਜਦੋਂ ਬਾਬਾ ਮੋਹਰੀ ਜੀ ਨੇ ਆਪਣੇ ਪਿਤਾ ਗੁਰੂ ਅਮਰਦਾਸ ਜੀ ਦੇ ਬਚਨ ਸੁਣੇ,
ਹੋਰ ਵਿਚਾਰ ਕਰ ਸਾਚੀ ਮਾਨੀ,
ਸੱਚ ਕਰਕੇ ਮੰਨਿਆ ਵੀ ਹਾਂ ਪਿਤਾ ਜੀ ਸੱਚ ਹੈ ਬਚਨ ਤੁਹਾਡੇ।
ਬਾਹਰੋ ਜੀਵਤ ਜਬ ਲੱਗ ਰਹਿਓ,
ਅਖੀਰ ਤੱਕ ਜਿਤਨਾ ਜੀਵਨ ਰਿਹਾ ਇਹਨਾਂ ਦਾ, ਉਤਨੇ ਸਮੇਂ ਤੱਕ ਇਹਨਾਂ ਨੇ
ਕਬਹੁ ਨਾ ਧਨ ਕੋ ਮਨ ਦੇ ਕਹਿਓ,
ਕਦੀ ਵੀ ਧਨ ਵੱਲ ਆਪਣਾ ਮਨ ਨਹੀਂ ਜੋੜਿਆ ਖਾਲਸਾ ਜੀ। ਉਹ ਦੁਨਿਆਵੀ ਧਨ ਵੱਲ ਮਨ ਨਹੀਂ ਜੋੜਿਆ, ਨਾਮ ਧਨ ਵੱਲ ਮਨ ਨੂੰ ਜੋੜਿਆ ਹੈ।
ਕੀ ਪਿਤ ਕੀ ਬਾਤ ਵਿਚਾਰੀ,
ਪਿਤਾ ਦੀ ਬਾਲ ਗੱਲ ਨੂੰ ਬਚਨਾਂ ਨੂੰ ਚੰਗਾ ਕਰਕੇ ਮੰਨਿਆ ਕਿ ਪਿਤਾ ਜੀ ਜੋ ਆਖ ਰਹੇ ਹਨ ਇਹ ਬਚਨ ਸੱਤ ਹਨ ਪਿਤਾ ਗੁਰੂ ਜੀ ਦੇ।
ਬਿਮਲ ਬੁੱਧ ਪ੍ਰਾਪਤ ਸੁਖ ਭਾਰੀ,
ਉਹਨਾਂ ਬਚਨਾਂ ਕਰਕੇ ਬਿਮਲ ਬੁੱਧ ਬੁੱਧੀ ਵੀ ਬਿਮਲ ਹੋ ਗਈ ਤੇ ਬੜੇ ਸੁਖ ਪ੍ਰਾਪਤ ਹੋਏ ਬਾਬਾ ਮੋਹਰੀ ਜੀ ਨੂੰ। ਅਖੀਰ ਤੇ ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀਓ, ਇਹ ਬਖਸ਼ਾ ਮਿਲੀਆਂ ਬਾਬਾ ਮੋਹਰੀ ਜੀ ਨੂੰ ਖਾਲਸਾ ਜੀ। ਤੇ ਦੂਜੀ ਬਖਸ਼ਿਸ਼ ਮਿਲੀ ਜਿਹੜੀ ਖਾਸ, ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ, ਗੁਰੂ ਰਾਮਦਾਸ ਪਾਤਸ਼ਾਹ ਨੂੰ ਹੁਣ ਗੁਰਿਆਈ ਮਿਲੇਗੀ ਖਾਲਸਾ ਜੀ। ਉਹ ਬੈਠਾ ਸੋਢੀ ਪਾਤਸ਼ਾਹ ਰਾਮਦਾਸ, ਸਤਿਗੁਰੂ ਕਹਾਵੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ ਗੁਰੂ ਮਹਾਰਾਜ ਆਪਣੀ ਉਮਰ ਵੀ ਦੇਣਗੇ। ਹੁਣ ਉਮਰ ਕੋਈ ਦੇ ਨਹੀਂ ਸਕਦਾ, ਪਰ ਗੁਰੂ ਪਾਤਸ਼ਾਹ ਦੇ ਸਕਦੇ ਹਨ। ਦੇਣਗੇ ਵੀ ਕਿਹਨੂੰ? ਆਪਣੇ ਸਰੂਪ ਨੂੰ ਦੇਣਗੇ ਕਿ ਮੇਰੇ ਸਰੂਪ ਇਹ ਹਨ। ਆਪਣੇ ਸਰੂਪ ਨੂੰ ਪਾਤਸ਼ਾਹ ਆਪਣੀ ਆਯੂ ਦੇ ਕੇ, ਆਪਣੀ ਗੁਰਿਆਈ ਦੇ ਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਸੱਚਖੰਡ ਜਾ ਰਹੇ ਹਨ। ਉਹ ਪ੍ਰਸੰਗ ਆਪ ਜੀ ਅਗਲੇ ਪ੍ਰਕਰਣਾਂ ਵਿਖੇ ਸ੍ਰਵਣ ਕਰਨਾ ਜੀ।